ਸੰਤ ਮਤੇ ਲੱਛਣ ਕਾਰਣ ਵੇਸ਼ ਨ ਸੰਤ ਕਾ ਪੰਥ ਨਹੀਂ ਪਹਿਚਾਨ ਰਹੇ ਰਮਾ ਹਰੀ ਮੈਂ ਵੇ ਸੰਤ ਜਨ ਜਾਨ ਉੱਤਮ ਸੰਤ ਕਿਸਾਨ ਹੈ ਹਿਤ ਕਾ ਹੱਲ ਚਲਾਏ ਸੋਦੇ ਹਿਰਦੇ ਖੇਤ ਕੋ ਬੀਜ ਸੁਨਾ ਮਰਵਾਏ ਅਰਥ ਭਾਵ ਵੇਸ਼ ਪਹਿਰਾਵਾ ਪਹਿਨਣ ਨਾਲ ਰਸਤੇ ਦੀ ਪਹਿਚਾਣ ਨਹੀਂ ਹੁੰਦੀ ਨਾ ਆਪਣੇ ਆਪ ਨੂੰ ਸੰਤ ਕਹਾਇਆ ਜਾ ਸਕਦਾ ਹੈ ਔਰ ਅਮੇ ਜੋ ਹਰੀ ਨਿਰੰਕਾਰ ਨਾਲ ਮਿਲੇ ਉਸ ਦਾ ਚਿੰਤਨ ਕਰੇ ਉਸ ਨੂੰ ਸੰਤ ਜਨ ਜਾਣਨਾ ਕਰੋ ਉੱਤਮ ਸੰਤ ਸ੍ਰੇਸ਼ਟ ਦਰਜੇ ਦਾ ਕਿਸਾਨ ਹੈ ਜੋ ਪ੍ਰੇਮ ਦਾ ਹੱਲ ਚਲਾਉਂਦਾ ਹੈ ਜਿਗਿਆਸੂ ਦੇ ਹਿਰਦੇ ਰੂਪੀ ਖੇਤ ਨੂੰ ਸੋਧਦਾ ਹੈ ਅਤੇ ਨਾਮ ਦਾ ਬੀਜ ਰਮਾਏ ਬੀਜਦਾ ਹੈ ਜਾਂ ਵੇਦ ਦੇ ਮਹਾਂਵਾਕਾਂ ਦਾ ਜਾਂ ਬ੍ਰਹਮ ਵਿਦਿਆ ਦਾ ਬੀਜ ਬੀਜਦਾ ਹੈ ਸੋ ਐਸੇ ਮਹਾਂਪੁਰਸ਼ ਪਰਿਵਰਾਜ ਕਾ ਆਚਾਰਜ ਸ਼੍ਰੀਮਾਨ ਪੰਡਿਤ ਭਾਨ ਸਿੰਘ ਜੀ ਕੋਕਰੀ ਜ਼ਿਲ੍ਹਾ ਫਿਰੋਜ਼ਪੁਰ ਨੇ ਅਨੇਕਾਂ ਜਗਿਆਸੂਆਂ ਦੀ ਉਛਰ ਹਿਰਦੇ ਭੂਮੀ ਨੂੰ ਸੋਧ ਕੇ ਬ੍ਰਹਮ ਵਿਦਿਆ ਦੀ ਦਾਤ ਦੇ ਕੇ ਭਾਈ ਸੰਗਤ ਸਾਹਿਬ ਦੇ ਨਾਮ ਨੂੰ ਜਗਤ ਵਿੱਚ ਰਛਨਾਇਆ ਅਤੇ ਆਪ ਉਜਾਲੇ ਦਾ ਰੂਪ ਬਣ ਕੇ ਸਾਰੇ ਸੰਸਾਰ ਨੂੰ ਰੋਸ਼ਨੀ ਦੇ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਦੇਸ਼ ਕੌਮ ਦੇ ਨਾਮ ਨੂੰ ਸਫਲ ਕੀਤਾ ਅਤੇ ਖਾਲਸਾ ਪੰਥ ਨੂੰ ਸਿਧਾਂਤਕ ਪੱਖ ਵਿੱਚ ਉੱਚਾ ਚੁੱਕਿਆ ਅਤੇ ਨਿਰਮਲ ਭੇਖ ਦੇ ਪਦਮ ਭੂਸ਼ਣ ਬਣੇ ਅਤੇ ਆਪਣੇ ਗਿਆਨ ਤੋਂ ਸੰਤ ਟਹਿਲ ਸਿੰਘ ਜੀ ਭਜਨਗੜ੍ਹ ਸਵਾਮੀ ਗੰਗੇਸ਼ਰਾਨੰਦ ਜੀ ਉਦਾਸੀ ਮਹਾਮੰਡਲੇਸ਼ਰ ਸ਼੍ਰੀਮਾਨ ਸੰਤ ਸਹੇਲ ਸਿੰਘ ਜੀ ਵੇਦਾਂਤ ਆਚਾਰਜ ਔਰ ਪੰਡਿਤ ਇੰਦਰ ਸਿੰਘ ਜੀ ਰਾਵਲਪਿੰਡੀ ਸਵਾਮੀ ਹਰੀ ਪ੍ਰਕਾਸ਼ ਜੀ ਅਵਧੂਤ ਮੰਡਲ ਹਰਿਦੁਆਰ ਗੋਬਿੰਦਾਸ ਅਤੇ ਪੰਡਿਤ ਤਰਲੋਕ ਸਿੰਘ ਜੀ ਅਥਵਾ ਦੇਸ਼ ਦੇ ਬੇਅੰਤ ਹੀਰੇ ਵਿਦਵਾਨ ਪੈਦਾ ਕਰਕੇ ਭਾਰਤ 'ਤੇ ਉਦਗਾਰ ਕੀਤਾ ਅਤੇ ਰਿਣੀ ਕੀਤਾ ਵਲਮ ਦਾਸ ਸੰਤ ਜਗਜੀਤ ਸਿੰਘ ਪਰਾਰਥਨਾ ਤੁਮੇਵ ਮਾਤਾ ਚਾ ਪਿਤਾ ਤੁਮੇਵ ਤੁਮੇਵ ਬੰਧੂ ਸਖਾ ਤੁਮੇਵ ਤੁਮੇਵ ਵਿਦਿਆ ਦਰਵਣ ਤੁਮੇਵ ਤੁਮੇਵ ਸਰਵੰ ਮਮ ਦੇਵ ਦੇਵ ਮੂਕੰ ਕਰੋਤਿ ਵਚਾਲੰ ਪੰਗੂ ਲਗਾਂਤੇ ਗਿਰਮ ਜਤ ਕਿਰਪਾ ਤੁਮਹੰ ਬੰਦੇ ਪਰਮਾਨੰਦ ਮਾਧਵੰ ਸਤਿਗੁਰੂ ਮਹਿਮਾ ਅਤੇ ਸਤਿਗੁਰਾਂ ਦੀ ਆਸ਼ੀਰਵਾਦ ਦੀਆ ਹੈ ਸਤਿਗੁਰ ਮੁਝੇ ਜੈ ਅੰਮ੍ਰਿਤ ਪੀਲ ਜਿਸ ਕਾ ਜੀ ਚਾਹੇ ਬੈਰੀ ਗਿਆਨ ਕੀ ਨਿਰਮਲ ਗੰਗਾ ਧੋਲੇ ਮਨ ਜਿਸ ਕਾ ਜੀ ਚਾਹੇ ਲੁਟਾਤੇ ਹੈ ਸਤਿਗੁਰ ਜੈ ਅਨਮੋਲ ਖਜਾਨਾ ਲੂਟ ਲੈ ਜਿਸ ਕਾ ਜੀ ਚਾਹੇ ਚੋਲੀ ਗਿਆਨ ਸੇ ਸਤਿਗੁਰ ਹੈ ਪਰਤੇ ਸਭ ਕੀ ਭਰਾ ਲੈ ਜਿਸ ਕਾ ਜੀ ਚਾਹੇ ਹੈ ਜੈ ਅਕਸੀਰ ਮਨ ਕੇ ਰੋਗੋਂ ਕੀ ਖਾ ਲੈ ਜਿਸ ਕਾ ਜੀ ਚਾਹੇ ਹੈ ਜੈ ਨੌਕਾ ਭਵ ਪਾਰ ਜਾਣੇ ਕੀ ਹੋਲੇ ਪਾਰ ਜਿਸ ਕਾ ਜੀ ਚਾਹੇ। ਧੰਨਵਾਦ। ਮਰ ਜਾਊਂ ਮੰਗੋ ਨਹੀਂ ਆਪਣੇ ਦੇਹ ਕੇ ਕਾਜ, ਪਰਮਾਰਥ ਕੇ ਮੰਗਤੇ ਮੋਹੇ ਨਾ ਆਵੈ ਲਾਜ। ਤੁਹਾਨੂੰ ਮਨੁੱਖ ਹਨ ਜੋ ਆਪਣੀ ਨੇਕ ਕਮਾਈ ਵਿੱਚੋਂ ਭਗਵਾਨ ਕੇ ਰਸਤੇ ਪਰ ਧਨ ਖਰਚਦੇ ਹੈ ਅਤੇ ਦਾਨ ਕਰਕੇ ਆਪਣੀ ਮਾਇਆ ਅਸਮਾਨੀ ਬੈਂਕ ਮੈਂ ਰੱਖਦੇ ਹੈ, ਧਨ ਉਹ ਹੀ ਸਫਲ ਹੈ ਜੋ ਦਾਨ ਮੈਂ ਧਨ ਉਹ ਹੀ ਸਫਲ ਹੈ ਜੋ ਦਾਨ ਮੈਂ ਖਰਚ ਕੀਆ ਜਾਂਦਾ ਹੈ, ਬਾਕੀ ਸਭ ਇੱਥੇ ਹੀ ਤਰ੍ਹਾਂ ਤਰ੍ਹਾਂ ਰਹਿ ਜਾਂਦਾ ਹੈ। ਸੱਚਾ ਸਾਹਿਤ ਸਮਾਜ ਕੀ ਉੱਨਤੀ ਕੀ ਸ਼ਿਲਾ ਹੈ, ਇਸ ਗਿਆਨ ਯਗ ਮੈਂ ਜਿਸ ਨੇ ਆਪਣੇ ਧਨ ਕੀ ਬੂਟੀ ਦਿੱਤੀ ਹੈ ਉਹਨਾਂ ਸੱਜਣਾਂ ਦਾ ਹਾਰਦਿਕ ਧੰਨਵਾਦੀ ਹਾਂ। ਸਤਿਗੁਰੂ ਮਹਿਮਾ ਪਾਰਸ ਅਰ ਗੁਰੂ ਮੈਂ ਬਡੋ ਅੰਤਰੋ ਜਾਨ, ਪਾਰਸ ਲੋਹਾ ਕੰਚਨ ਕਰੇ ਗੁਰੂ ਕਰੇ ਆਪ ਸਮਾਨ। ਗੁਰ ਸੇਵੇ ਸੋ ਸਾਹਿਬ ਪਾਵੈ, ਗੁਰ ਕੀ ਸੇਵਾ ਤੇ ਮਨ ਵਸ ਆਵੈ। ਗੁਰੂ ਕੁਮਾਰ ਸ਼ਿਸ਼ ਕੁੰਭ ਵਤ, ਕੜ ਕੜ ਕਾਢਨ ਕੋਟ, ਅੰਤਰ ਦਇਆ ਪ੍ਰੇਮ ਕੀ ਬਾਹਰ ਮਾਰੀ ਚੋਟ। ਗੁਰ ਧੋਬੀ ਸ਼ਿਸ਼ ਕੱਪੜਾ, ਸਾਬਨ ਸੱਜਣ ਹਾਰ, ਸੁਰਤ ਸ਼ਿਲਾ ਪਰ ਧੋਈਏ ਨਿਕਸੇ ਰੰਗ ਅਪਾਰ। ਗੁਰੂ ਕੀ ਅਵਸ਼ਕਤਾ ਵਸਤੂ ਕਹੀਂ ਟੁੰਡੇ ਕਹਾਂ, ਕੇਹੀ ਵਿਦਿਆ ਵੇ ਹਾਥ, ਕਹੇ ਕਬੀਰ ਤਬ ਪਾਈਏ ਜਬ ਭੇਦੀ ਲੀਜੇ ਸਾਥ। ਭੇਦੀ ਲੀਨਾ ਸਾਥ ਕਰ ਦੀਨੀ ਵਸਤੂ ਲਿਖਾਏ, ਕੋਟ ਜਨਮ ਕਾ ਪਥ ਥਾ ਪਲ ਮੈਂ ਪਹੁੰਚਾ ਜਾਏ। ਗੁਰ ਸਾਚੇ ਕਾ ਜਿਤ ਪਰਸਾਇਆ, ਤਿਸਨੇ ਗੁਪਤ ਖਜ਼ਾਨਾ ਪਾਇਆ। ਕੁੰਭੇ ਵੱਧਾ ਜਲ ਰਹਿ ਜਲ ਮੈਨ ਕੁੰਭ ਨ ਹੋਏ, ਗਿਆਨ ਕਾ ਪਤਾ ਮਨ ਰਹਿ ਗੁਰਬਿਨ ਗਿਆਨ ਨ ਹੋਏ। ਗੁਰਬਿਨ ਪਵਨ ਤਰੇ ਨ ਕੋਈ, ਜੋ ਬ੍ਰੰਚ ਬ੍ਰਹਮਾ ਸ਼ੰਕਰ ਸਮ ਹੋਈ। ਡੱਕੇ ਡੋਲੇ ਖਾਂਦੇ ਨੂੰ ਆਖਰ ਕਿਨਾਰਾ ਮਿਲ ਜਾਂਦਾ, ਰਾਤ ਖਾਵਣ ਦੇ ਲਈ ਰੋਸ਼ਨ ਮਿਨਾਰਾ ਮਿਲ ਜਾਂਦਾ। ਏਕ ਨਜ਼ਰ ਤੇ ਕਰਮ ਦੀ ਡੁੱਬਿਆਂ ਨੂੰ ਤਾਰ ਦੀ, ਕੁੱਟੋ ਆਂਡਾ ਭਰਮ ਕਾ ਮਨੇ ਪਿਓ ਪਰਗਾਸ, ਕਾਟੀ ਬੇੜੀ ਪਗਹਿ ਤੇ ਗੁਰ ਕੀਨੀ ਬੰਦ ਪਲਾਸ। ਗੁਰੂ ਭਰੋਸਾ ਗੁਰ ਗੂੰਗੇ ਗੁਰੂ ਬਾਵਰੇ, ਗੁਰੂ ਕੀ ਰਾਖੋ ਆਸ, ਜੇ ਗੁਰ ਭੇਜੇ ਨਰਕ ਮੈਂ ਸਵਰਗ ਕੀ ਨਾ ਰਾਖੋ ਆਸ। ਦੋ ਸ਼ਬਦ ਕਰਤੇ ਕੀਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ। ਕਰਤਾ ਪੁਰਸ਼ ਆਪ ਹੀ ਆਪਣੀ ਮਰਿਆਦਾ ਜਾਣਦਾ ਹੈ, ਜਾਂ ਗੁਰੂ ਸੂਰਮੇ ਜਾਣਦੇ ਹਨ, ਪੰਨਾ 930। ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ, ਪੰਨਾ 292। ਪੰਚ ਤੰਤਰ ਸ਼ਾਸਤਰ ਨੀਤੀ ਸ਼ਾਸਤਰ ਇਹ ਪੁਸਤਕ ਮਹਾਰਾਜਾ ਚੰਦਰ ਗੁਪਤ ਮੌਰੀਆ ਦੇ ਵਜ਼ੀਰ ਨੇ ਲਿਖੀ ਸੀ। ਇਸ ਨੂੰ ਚਣਾਕਾ ਰਾਜਨੀਤੀ ਕਹਿੰਦੇ ਹਨ ਕਿਉਂਕਿ ਵਜ਼ੀਰ ਦਾ ਨਾਮ ਚਾਣਕ ਸੀ। ਇਸ ਗ੍ਰੰਥ ਨੂੰ ਪਾਤਸ਼ਾਹ ਵਿੱਚ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤੀ ਜੀ ਨੇ ਪਾਤਸ਼ਾਹ ਵਿੱਚ ਸੁੰਦਰ ਛੰਦਾਬੰਦੀ ਵਿੱਚ ਲਿਖਿਆ ਸੀ, ਜਿਹਦੇ ਬੇਅੰਤ ਟੀਕੇ ਪਾਤਸ਼ਾਹ ਵਿੱਚ ਬੇਅੰਤ ਲਿਖਾਰੀਆਂ ਨੇ ਕੀਤੇ ਸਨ। ਵਿਦਿਆਰਥੀ ਸੱਜਣਾ ਦੀ ਪ੍ਰੇਰਨਾ ਤੋਂ ਦਾਸ ਨੇ ਵੀ ਪੁਸਤਕ ਦਾ ਟੀਕਾ ਲਿਖਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਗਲਤੀ ਦੀ ਵਿਦਵਾਨ ਆਪ ਹੀ ਸੋਧ ਕਰ ਲੈਣ। 12 ਜੂਨ 1982 ਸ਼ਨੀਵਾਰ, ਨਾਨਕਸ਼ਾਹੀ 1513, ਖਾਲਸਾ 284 ਹਿਜਰੀ, 1402 ਸਾਕਾ 1904 ਬਿਕਰਮੀ 2049 38 ਸੰਗਤਾਂ ਦਾ ਨਿਮਾਣਾ ਸੇਵਕ ਜਗਦੀਸ਼ ਹਰੀ ਨਿਰਮਲਾ ਸੰਤ ਡੇਰਾ ਬਾਬਾ ਕਰਮ ਸਿੰਘ ਜੋਤੀ ਮਰਦਾਨ ਸੰਪਰਦਾਇ ਭਾਈ ਦਇਆ ਸਿੰਘ ਜੀ ਜੁਲਕਾ ਡਾਲਾ ਨਿਵਾਸੀ ਕੋਟਲਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕੁਛ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਗੈ ਮੇਰਾ ਪੰਨਾ 1375 ਸਮਰਪਿਤ ਸ਼੍ਰੀਮਾਨ ਪਰਮ ਪੂਜ ਪਾਤ ਬ੍ਰਹਮ ਨਿਸ਼ਟੀ ਬ੍ਰਹਮ ਸ਼੍ਰੋਤਰੀ 108 ਵਿਦਿਆ ਮਾਤਣ ਨਭ ਨਿਆਇਕ ਆਚਾਰਜ ਸੰਤ ਮਹਾਰਾਜ ਪੰਡਿਤ ਭਾਨ ਸਿੰਘ ਜੀ ਮਹਾਰਾਜ ਕੋਕਰੀ ਵਾਲਿਆਂ ਦੇ ਘਰ ਕਮਲਾਂ ਵਿੱਚ ਸਮਰਪਿਤ ਕਰਦਾ ਹਾਂ, ਜਿਨ੍ਹਾਂ ਦੇ ਪਰਮ ਸ਼ਿਸ਼ ਵੇਦਾਂਤ ਦਰਸ਼ਨ ਸ਼ਾਸਤਰੀ ਸਵਾਮੀ ਪੰਡਿਤ ਸਹੇਲ ਸਿੰਘ ਜੀ ਪਾਸੋਂ ਦਾਸ ਨੇ ਵਿੱਦਿਆ ਪ੍ਰਾਪਤ ਕੀਤੀ ਅਤੇ ਸ਼ਾਸਤਰਾਂ ਦੀ ਵਿਆਖਿਆ ਕਰਨ ਦਾ ਮਹਾਨ ਬਲ ਪ੍ਰਾਪਤ ਕੀਤਾ। ਉਹਨਾਂ ਦੀ ਪਵਿੱਤਰ ਆਸ਼ੀਰਵਾਦ ਦਾ ਸਦਕਾ ਦਾਸ ਸਦਾ ਲਈ ਸੰਗਤਾਂ ਤੋਂ ਮਾਣ ਪ੍ਰਾਪਤ ਕਰ ਰਿਹਾ ਹੈ, ਇਸ ਲਈ ਮੈਂ 3 ਕਾਲ ਉਹਨਾਂ ਦਾ ਰਿਣੀ ਹਾਂ। ਟੀਕਾ ਲੇਖਕ ਅਤੇ ਅਨੁਵਾਦਕ ਆਪ ਦੇ ਦੁਆਰ ਦਾ ਦਾਸ ਜਗਦੀਸ਼ਰੀ ਅਖੋਵਾਲ ਸੁਲਤਾਨਪੁਰ ਲੋਧੀ ਕਪੂਰਥਲਾ। ਸੰਤ ਬਾਬਾ ਜਗਦੀਸ਼ ਸਿੰਘ ਜੀ ਨੇ ਇਸ ਲੇਖਣੀ ਦੁਆਰਾ ਵਿਦਿਆਰਥੀ ਸੱਜਣਾ ਉਪਕਾਰ ਕੀਤਾ ਹੈ ਅਤੇ ਸਦਾ ਲਈ ਰਿਸ਼ੀ ਚਾਨਕ ਅਤੇ ਮਹਾਰਾਜਾ ਚੰਦਰਗੁਪਤ ਮੌਰੀਆ ਅਤੇ ਪੁਰਾਤਨ ਭਾਰਤੀ ਸਭਿਅਤਾ ਨੂੰ ਜਾਗ੍ਰਿਤ ਕੀਤਾ ਹੈ। ਇਸ ਲਈ ਮੈਂ ਉਪਾਰੀ ਹਾਂ ਸੰਤ ਜੈ ਦਿਆਲ ਸਿੰਘ ਜੀ ਪਰਮ ਸ਼ੇਸ਼ ਸੰਤ ਨਿਚਲ ਸਿੰਘ ਜੀ ਸੇਵਾ ਪੰਥੀ ਡੇਰਾ ਸੰਤਪੁਰਾ ਜਮੁਨਾ ਨਗਰ ਜ਼ਿਲ੍ਹਾ ਅੰਬਾਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਜੋ ਅਦਵੈਤ ਸਰੂਪ ਦਵੈਤ ਤੋਂ ਰਹਿਤ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਅਤੇ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ ਤ੍ਰੈਪਾਲ ਆਵਾਦ ਨਾਸ ਤੋਂ ਰਹਿਤ ਰੋਗਾਂ ਦਾ ਨਾਸ ਕਰਨ ਵਾਲਾ ਸਤਿਗੁਰਾਂ ਦਾ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਤੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਪਰਮੇਸ਼ਰ ਦੀ ਪ੍ਰਾਪਤੀ ਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਹੁੰਦੀ ਹੈ। ਚਣਾਕਾ ਰਾਜਨੀਤ ਚਣਾਕਾ ਰਿਸ਼ੀ ਜੀ ਦੀ ਰਾਜ ਸੱਤਾ ਨੂੰ ਚਲਾਉਣ ਵਾਲੀ ਨੀਤੀ ਮਰਯਾਦਾ ਜਿਸ ਤੋਂ ਵਿਚਾਰ ਲੈ ਕੇ ਇਨਸਾਨ ਧਾਰਮਿਕ ਸਮਾਜਿਕ ਰਾਜਨੀਤਿਕ ਵਿਵਹਾਰਕ ਅਤੇ ਪਰਮਾਰਥਕ ਪੱਖੋਂ ਵਾਕਫ ਹੋ ਕੇ ਆਪ ਅਤੇ ਪਰਜਾ ਨੂੰ ਸੁੱਖ ਦੇ ਸਕੇ ਐਸੀ ਸ੍ਰੇਸ਼ਟ ਸਰਵੋਤਮ ਸਿੱਖਿਆਦਾਇਕ ਪੁਸਤਕ ਹੈ ਜਿਸ ਦਾ ਨਾਮ ਚਣਾਕਾ ਰਾਜਨੀਤ ਹੈ। ਇਸ ਦਾ ਟੀਕਾ ਕੀਤਾ ਜਾ ਰਿਹਾ ਹੈ। ਮੂਲ ਦੋਹਰਾ ਪੁਰਾਣਵਤ ਹੂੰ ਸ਼੍ਰੀ ਵਿਸ਼ਨ ਕੋ ਜਤ ਲੋਕੇ ਰਾਏ ਚਣਾਕਾ ਪਾਖਾ ਕਰੋ ਜੋ ਤੁਮ ਹੋ ਸਹਾਏ। ਪਦਾਰਥ ਪਰਮਵਤ ਨਾਮ ਹੈ ਬੇਨਤੀ ਦਾ ਤੇ ਸਤਿਕਾਰ ਦੇ ਨਾਲ ਕੋਈ ਵਚਨ ਕਹਿਣਾ ਤੇ ਨਮਸਕਾਰ ਕਰਕੇ ਕੋਈ ਵਚਨ ਦਾ ਉਚਾਰਨ ਕਰਨਾ ਸੀਸ ਝੁਕਾ ਕੇ ਕੋਈ ਵਚਨ ਕਹਿਣਾ ਔਰ ਆਪਣੇ ਮੁਰਸ਼ਦ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਕੋਈ ਵਚਨ ਕਹਿਣਾ। ਪ੍ਰਾਣਵਤ ਨਾਨਕ ਤਿਨਕੇ ਸਰਨਾ ਵਿਸ਼ਨੂੰ ਜੋ ਸ਼ਬਦ ਹੈ ਇਹ ਸੰਸਕ੍ਰਿਤ ਭਾਸ਼ਾ ਦਾ ਹੈ। ਇਸ ਦਾ ਅਸਲ ਰੂਪ ਜੋ ਬਿਖ ਜਾਂ ਵਿਸ਼ਵ ਹੈ ਹਿੰਦੀ ਵਿੱਚ ਵਿਸ਼ਨੂੰ ਵੀ ਕਹਿ ਦਿੰਦੇ ਆ, ਪੰਜਾਬੀ ਵਿੱਚ ਬੱਬੇ ਨੂੰ ਸਿਆਰੀ ਸੱਸੇ ਪੈਰੀ ਹੁੰਦੀ ਨੰਨਾ ਵਿਸ਼ਨੂੰ, ਜਾਂ ਬਾਵੇ ਨੂੰ ਸਿਆਰੀ ਸੱਸੇ ਪੈਰੀ ਹੁੰਦੀ ਨੰਨਾ ਮੁਕੜ ਵਿਸ਼ਨੂੰ। ਵਿਸ਼ਨੂੰ ਦਾ ਭਾਵ ਹੈ ਜੀਵਾਂ ਦੀ ਪਾਲਣਾ ਕਰਨ ਵਾਲਾ, ਜਾਂ ਵਿਸ਼ਨੂੰ ਦਾ ਅਰਥ ਵਿਆਪਕ ਵੀ ਹੈ ਜੋ ਤਿੰਨਾਂ ਕਾਲਾਂ ਇੱਕ ਰਸ ਰੂਪ ਵਿੱਚ ਰਹਿੰਦਾ, ਤਿੰਨਾਂ ਦੇਵਤਿਆਂ ਚੋਂ ਜਿਹੜਾ ਵਿਸ਼ਨੂੰ ਬ੍ਰਹਮਾ ਸ਼ਿਵ ਤੋਂ ਵੱਡਾ ਮੰਨਿਆ ਜਾਂਦਾ ਹੈ। ਤਿੰਨ ਲੋਕ ਹੈਗੇ ਆ ਸਵਰਗ ਲੋਕ, ਆਕਾਸ਼ ਭਾਵ ਮਾਤ ਲੋਕ ਅਤੇ ਪਤਾਲ ਲੋਕ। ਰਾਏ ਦਾ ਮਤਲਬ ਜਿਹੜਾ ਸ਼ਬਦ ਹੈ ਸੰਸਕ੍ਰਿਤ ਭਾਸ਼ਾ ਦਾ ਹੈ, ਇਹਦੇ ਅਰਥ ਹੈ ਰਾਜਾ ਰੂਪ। ਪਰਾਕ੍ਰਿਤ ਭਾਸ਼ਾ 'ਚ ਵੀ ਰਾਜਾ ਸ਼ਬਦ ਹੈ, ਹਿੰਦੀ 'ਚ ਰਾਜਾ ਜਾਂ ਰਾਜਾ, ਪੰਜਾਬੀ ਵਿੱਚ ਰਾਜਾ, ਰਾਏ, ਰਾਣਾ, ਰਾਓ, ਇਸ ਤਰ੍ਹਾਂ ਕਈ ਸ਼ਬਦ ਵਰਤਦੇ। ਇਸ ਸ਼ਬਦ ਦਾ ਧਾਤੂ ਜਿਹੜਾ ਹੈ ਉਹ ਰੇ ਹੈ, ਜਿਹਦਾ ਅਰਥ ਹੈ ਮਾਇਆ, ਰਾਜ ਜਾਂ ਚਾਨਣ ਆਦਿਕ, ਇਸ ਤਰ੍ਹਾਂ ਦੇ ਜਿਹੜੇ ਅਰਥ ਕੀਤੇ ਜਾਂਦੇ ਹੈ। ਸੋ ਸਤਿਕਾਰ ਦਾ ਪਦ ਵੀ ਹੈ, ਕਈ ਨਾਵਾਂ ਦੇ ਨਾਲ ਲਾ ਲੈਂਦੇ ਹੈ, ਜਿਸ ਤਰ੍ਹਾਂ ਰਾਮ ਰਾਏ ਸੋ ਦੁਲਹ ਪਾਇਓ, ਤੇਰਾ ਦਰਸ਼ਨ ਦਾਸਾ ਪਰੋ ਰਾਏ, ਅਤੇ ਚਣਾਕਾ ਅਤੇ ਸੰਸਕ੍ਰਿਤ ਭਾਸ਼ਾ ਦੇ ਅੰਦਰ ਰਿਸ਼ੀ ਚਾਣਕਿਆ ਜੀ ਨੇ ਇਹ ਰਾਜਨੀਤੀ ਦਾ ਗ੍ਰੰਥ ਲਿਖਿਆ ਸੀ। ਅਤੇ ਭਾਸ਼ਾ ਦਾ ਮਤਲਬ ਹੈ ਕਿ ਆਮ ਬੰਦਿਆਂ ਦੇ ਸਮਝ ਵਾਸਤੇ ਇਹਨੂੰ ਅਸੀਂ ਭਾਸ਼ਾ ਦੇ ਵਿੱਚ ਹਿੰਦੀ ਜਾਂ ਪੰਜਾਬੀ ਵਿੱਚ ਕਰ ਰਹੇ ਹਾਂ। ਜੋ ਮੈਨੇ ਜੇ ਤੁਮ ਤੁਸੀਂ ਹੋਵੋ ਸਹਾਇ ਮੈਨੇ ਸਾਡੇ ਸਹਾਇਕ ਹੋਵੋ, ਪਰਮੇਸ਼ਰ ਜੇ ਤੁਸੀਂ ਸਾਡੇ ਸਹਾਇਕ ਹੋ ਜਾਓ। ਭਾਵ ਇਹ ਹੈ ਕਿ ਅਰਥ ਕਰਨ ਵਾਲੇ ਕਵੀ ਸੈਨਾਪਤੀ ਜੀ ਚਾਣਕ ਨੀਤੀ ਗ੍ਰੰਥ ਲਿਖਣ ਤੋਂ ਪਹਿਲਾਂ ਤਿੰਨਾਂ ਲੋਕਾਂ ਦੇ ਜੋ ਪਤੀ ਪਰਮਾਤਮਾ ਸ਼੍ਰੀ ਵਿਸ਼ਨੂੰ ਜੀ ਮਹਾਰਾਜ ਨੂੰ ਬੇਨਤੀ ਕਰਦੇ ਹੈ ਕਿ ਆਪ ਮੇਰੀ ਇਸ ਕਾਰਜ ਦੇ ਵਿੱਚ ਸਫਲਤਾ ਵਾਸਤੇ ਸਹਾਇਤਾ ਕਰੋ, ਤਾਂ ਜੋ ਇਹ ਜੋ ਸੰਸਕ੍ਰਿਤ ਦਾ ਗ੍ਰੰਥ ਹੈ ਇਹਨੂੰ ਮੈਂ ਜੋ ਇਹ ਬ੍ਰਿਜ ਭਾਸ਼ਾ ਹੈ ਇਹਦੇ 'ਚ ਲਿਖ ਸਕਾਂ। ਮੂਲ ਬਹੁ ਸ਼ਾਸਤਰ ਅਵਲੋਕ ਕੇ ਸੁੰਦਰ ਵਚਨ ਨਿਕਾਰ, ਰਾਜਨੀਤ ਸਭੂ ਕੋ ਵਰਣਨ ਕਰੋ ਵਿਥਾਰ। ਬਹੁ ਮੈਨੇ ਬਹੁਤ ਹੀ ਸੰਸਕ੍ਰਿਤ ਦਾ ਸ਼ਬਦ ਆ ਜ਼ਿਆਦਾ ਜਿਸ ਤਰ੍ਹਾਂ ਕਿਸ ਹੀ ਤੰਤ ਮੰਤ ਬਹੁ ਖੇਵਾ। ਬਹੁ ਸ਼ਬਦ ਬਹੁਤੇ ਦਾ ਵਾਚਕ ਹੈ, ਸ਼ਾਸਤਰ ਸ਼ਬਦ ਜਿਹੜਾ ਹੈ ਇਹਦੇ ਮੈਨੇ ਹੈ ਕਿ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਧਰਮ ਗ੍ਰੰਥ ਜਾਂ ਜਿਸ 'ਚ ਧਰਮ ਦੀ ਵਿਵਸਥਾ ਬਾਰੇ ਵਰਣਨ ਕੀਤਾ ਜਾਏ ਉਹ ਗ੍ਰੰਥ, ਦਰਸ਼ਨ ਨਾਮ ਵੀ ਸ਼ਾਸਤਰ ਦਾ ਹੈ ਜਿਹੜੇ ਧਰਮ ਵਿੱਦਿਆ ਦੇ ਪੁਸਤਕ ਹੈ। ਇਸ ਤਰ੍ਹਾਂ ਛੇ ਪ੍ਰਕਾਰ ਦੇ ਛੇ ਸ਼ਾਸਤਰ ਹੈ। ਪਹਿਲਾ ਸੰਖ ਸ਼ਾਸਤਰ ਹੈ ਅਤੇ ਇਹਦਾ ਕਰਤਾ ਕਪਿਲ ਮੁਨੀ ਹੈ। ਦੂਜਾ ਯੋਗ ਸ਼ਾਸਤਰ ਹੈ, ਇਹਦਾ ਕਰਤਾ ਪਤੰਜਲੀ ਰਿਸ਼ੀ ਹੈ। ਤੀਜਾ ਨਿਆਂ ਸ਼ਾਸਤਰ ਹੈ, ਇਹਦਾ ਕਰਤਾ ਗੌਤਮ ਹੈ। ਚੌਥਾ ਵਿਸ਼ੇਸ਼ਕ ਸ਼ਾਸਤਰ ਹੈ, ਇਹਦਾ ਕਣਾਦ ਹੈ। ਪੰਜਵਾਂ ਮੀਮਾਂਸਾ ਸ਼ਾਸਤਰ ਹੈ, ਜੈਮਨੀ ਰਿਸ਼ੀ ਹੈ, ਅਤੇ ਛੇਵਾਂ ਵੇਦਾਂਤ ਸ਼ਾਸਤਰ ਹੈ, ਇਹਦਾ ਵਿਆਸ ਜੀ ਹਨ। ਅਵਲੋਕ ਸ਼ਬਦ ਵੀ ਸੰਸਕ੍ਰਿਤ ਦਾ ਹੈ, ਇਹਦੇ ਅਰਥ ਹੈਗੇ ਹੈ ਕਿ ਚੰਗੀ ਤਰ੍ਹਾਂ ਵੇਖਣਾ, ਵਿਚਾਰ ਨਾਲ ਵੇਖਣਾ ਔਰ ਪੂਰੇ ਤਵੱਜੋ ਦੇ ਨਾਲ ਵੇਖਣਾ ਔਰ ਫਿਰ ਸੱਚੀ ਦ੍ਰਿਸ਼ਟੀ ਨਾਲ ਵੇਖਣਾ, ਬਲੋਏ ਨਾਮ ਦੇਖਣ ਦਾ। ਅਤੇ ਸੁੰਦਰ ਨਾਮ ਜਿਹੜਾ ਸ਼ਬਦ ਹੈ ਅਤੇ ਸੰਸਕ੍ਰਿਤ ਦਾ ਹੀ ਹੈ, ਵੀ ਇਹਦੇ ਮੈਨੇ ਵੀ ਸੋਹਣਾ ਹੈ ਜਾਂ ਚੰਗੀ ਤਰ੍ਹਾਂ ਸੁਭਾਵਮਾਨ ਹੋਇਆ। ਅਤੇ ਗੁਰੂ ਅਮਰਦਾਸ ਜੀ ਦੇ ਪੋਤਰੇ ਹੋਏ, ਉਹਨਾਂ ਦਾ ਨਾਮ ਸੁੰਦਰ ਸੀ, ਕਹਿ ਸੁੰਦਰ ਸੋਹਣੇ ਸਨ ਤੋਂ, ਪਰ ਇੱਥੇ ਸੁੰਦਰ ਸ਼ਬਦ ਸੋਹਣੇ ਦਾ ਹੈ। ਵਚਨ ਸ਼ਬਦ ਜਿਹੜਾ ਵੀ ਸੰਸਕ੍ਰਿਤ ਦਾ ਆ, ਇਹਦੇ ਮੈਨੇ ਬੋਲ ਵੀ ਹੈ, ਵਾਕ ਵੀ ਹੈ, ਕਥਨ ਕਰਨਾ ਅਤੇ ਗੱਲਾਂ ਜਾਂ ਕਈ ਕਲਾਮ ਵੀ ਕਹਿ ਦਿੰਦੇ ਹੈ ਨਕਾਰ, ਇਹ ਹਿੰਦੀ ਭਾਸ਼ਾ ਦਾ ਹੈ। ਇਹ ਮੈਨੇ ਹੁੰਦਾ ਕੱਢਣਾ ਕਰਤੇ ਦੇ ਨਕਾਰ, ਅਤੇ ਹਿੰਦੀ ਵਿੱਚ ਨਿਕਾਲਣਾ ਵੀ ਕਹਿ ਦਿੰਦੇ। ਰਾਜਨੀਤੀ ਜਿਹੜੀ ਰਾਜਿਆਂ ਦੀ ਉਹ ਰੀਤੀ ਹੈ, ਜਿਹੜੀ ਭਾਵ ਵਿੱਦਿਆ ਜਿਸ ਦੇ ਨਾਲ ਰਾਜ ਦਾ ਪ੍ਰਬੰਧ ਸ੍ਰੇਸ਼ਟ ਢੰਗ ਨਾਲ ਚਲਾਇਆ ਜਾ ਸਕੇ, ਉਹਨੂੰ ਰਾਜਨੀਤੀ ਕਹਿ ਦਿੰਦੇ। ਵਰਜਾਮਾਈ ਗ੍ਰੰਥ ਵਿੱਚ ਰਾਜਨੀਤੀ ਦੀਆਂ ਗੱਲਾਂ ਦੱਸੀਆਂ ਜਾਣ, ਹਮੇਸ਼ਾ ਪ੍ਰਬੰਧ ਨੂੰ ਚਲਾਉਣ ਦੇ ਨਿਯਮਾਂ ਦਾ ਜੋ ਗ੍ਰੰਥ ਵਿਧਾਨ ਹੈ ਉਹ ਵੀ ਰਾਜਨੀਤਿਕ ਗ੍ਰੰਥ ਹੁੰਦਾ, ਅਤੇ ਜਿਸ 'ਚ ਰਾਜ ਨੂੰ ਚਲਾਉਣ ਦੇ ਜਿਹੜੇ ਕਾਨੂੰਨ ਹੈ ਤਰੀਕੇ ਦੱਸੇ ਹੈ। ਅਰਬੀ ਵਿੱਚ ਇਹਨੂੰ ਤਾਜੀਰਾਤ ਕਹਿ ਦਿੰਦੇ ਹੈ। ਅਤੇ ਸੰਗੂਹ ਮੈਨੇ ਹੁੰਦਾ ਸਭਨਾਂ ਨੂੰ ਜਾਂ ਸਾਰਿਆਂ ਨੂੰ, ਔਰ ਕੇ ਨੂੰ ਵਰਣਨ, ਕੇ ਕਥਨ ਕਰਨਾ, ਬਿਆਨ ਕਰਨ ਦੀ ਜਿਹੜੀ ਕਿਰਿਆ ਆ ਅੱਖਰਾਂ ਵਿੱਚ ਦੱਸਣਾ, ਕਰੋ ਮੈਨੇ ਕਰਾਂ, ਅਤੇ ਭੇਦ ਜਾਂ ਫਰਕ ਜਿਹੜਾ ਅੱਖਰ ਹੈ, ਜਾਤ ਗੋਤ ਹੈ, ਔਰ ਫਿਰ ਕੋਈ ਰੰਗ ਰੂਪ ਹੈ ਜਾਂ ਗੁਰਸਤ ਹੈ, ਹਾਂਜੀ, ਵਿਥਾਰ ਹੁੰਦਾ ਫੈਲਾਓ ਕਰਨਾ, ਉਹਦਾ ਵਿਸਥਾਰ ਕਰਨਾ, ਜਿਵੇਂ ਬ੍ਰਿਕਸ਼ ਦਾ ਫੈਲਾਓ ਹੁੰਦਾ ਜਾਂ ਬ੍ਰਿਕਸ਼ ਹੈ ਜਾਂ ਕੋਈ ਦਰਖਤ ਹੈ। ਕਹਿੰਦੇ ਅਸੀਂ ਬਹੁਤ ਸਾਰੇ ਜਿਹੜੇ ਗ੍ਰੰਥ ਹੈ, ਪੁਸਤਕ ਹੈ, ਉਹਨਾਂ ਨੂੰ ਵਿਚਾਰ ਕਰਕੇ ਉਹਨਾਂ ਵਿੱਚੋਂ ਜਿਹੜੇ ਬਹੁਤ ਸੁੰਦਰ ਸੁੰਦਰ ਸ਼ਬਦ ਸੀ ਉਹ ਕੱਢ ਕੇ ਰਾਜਨੀਤੀ ਬਾਰੇ ਇਸ ਟੀਕੇ ਵਿੱਚ ਵਿਸਥਾਰ ਦੇ ਨਾਲ ਅਸੀਂ ਬਿਆਨ ਕਰਾਂਗੇ। ਛਪੈ ਜੋ ਜਿਹ ਸ਼ਾਸਤਰ ਪੜ੍ਹੇ ਸੋ ਨਰ ਚਾਤੁਰਤਾ ਪਾਵੈ, ਜੋ ਜਿਹ ਸ਼ਾਸਤਰ ਪੜ੍ਹੈ ਪਰਮ ਉਪਦੇਸ਼ ਦਿਰੜਾਵੈ, ਜੋ ਜਿਹ ਸ਼ਾਸਤਰ ਪੜ੍ਹੈ ਬਿਨਾਂ ਕਰਨਾ ਅਨ ਕਰਨਾ, ਜਾਣੈ ਸ਼ੁਭ ਅਰ ਅਸ਼ੁਭ ਕਥਨ ਅਰ ਜਰਨਾ, ਜਹ ਮੈਂ ਬੁੱਧ ਕੀ ਬਿਰਧ ਹੈ ਬਹੁ ਸ਼ਾਸਤਰ ਪਾਖਾ ਕਰੂੰ, ਸਰਵ ਰਾਏ ਹੋਏ ਨਰ ਜੋ ਪੜੈ, ਰਤਨ ਬਚਨ ਜਾਂ ਮੈਂ ਤਰੂੰ। ਭਾਵ ਕੀ ਹੈ? ਛਪੈ ਇੱਕ ਛੰਦ ਦਾ ਨਾਮ ਹੈ ਜਿਹਦੇ ਛੇ ਚਰਨ ਹੁੰਦੇ ਆ, ਇਹਦਾ ਨਾਮ ਸੰਸਕ੍ਰਿਤ ਭਾਸ਼ਾ ਵਿੱਚ ਖੱਟ ਪਦ ਵੀ ਕਹਿੰਦੇ ਆ, ਛਪੇ ਵੀ ਕਹਿੰਦੇ ਆ, ਛੇ ਜਮਾਂ ਪਦ। ਦੂਜੇ ਇਸ ਛੰਦ ਦੀਆਂ ਤਿੰਨ ਤਰ੍ਹਾਂ ਦੀਆਂ ਜਾਤੀਆਂ ਆਮ ਪ੍ਰਸਿੱਧ ਹੈ। ਸੋ ਨਰਮੇ ਨੇ ਉਹ ਜੋ ਵਿਅਕਤੀ ਹੈ, ਉਹ ਪ੍ਰਾਣੀ ਹੈ, ਉਹ ਪੁਰਸ਼ ਹੈ, ਉਹ ਇਨਸਾਨ ਹੈ, ਐਸਾ ਜੋ ਮਨੁੱਖ ਹੈ। ਚਾਤਰਤਾ ਮੈਨੇ ਸਿਆਣਪਤਾਈ, ਬੁੱਧੀ ਵਿਚਾਰ, ਚਤਰਾਈ, ਚਤਰਤਾ ਔਰ ਫਿਰ ਆਲਸ ਤੋਂ ਰਹਿਤ, ਨਿਰਦਰ ਤੋਂ ਰਹਿਤ ਹੋਣਾ ਔਰ ਜਿਹੜੀ ਤਿੱਖੀ ਵਿਚਾਰ ਵਾਲੀ ਬੁੱਧੀ ਹੈ। ਸਰਵਰਾਏ ਮੈਨੇ ਸਾਰੇ ਰਤਨ ਬਚਨ, ਜਿਹੜੇ ਅਮੋਲਕ ਬਹੁਤ ਸ੍ਰੇਸ਼ਟ ਬਚਨ ਹੈ, ਤੁਹਾਨੂੰ ਮੈਨੇ ਕਹਿੰਦੇ ਇਸ ਗ੍ਰੰਥ ਵਿੱਚ ਰੱਖਾਂਗਾ। ਔਰ ਇਹ ਜਿਹੜਾ ਟੀਕਾ ਕੀਤਾ ਜਾਂ ਰਤਨਾਂ ਨੂੰ ਜਿਹੜੇ ਅਮੋਲਕ ਬਚਨ ਹੈ ਉਹ ਲਿਖੇ ਜਾਣਗੇ। ਭਾਵ ਅਰਥ ਕੀ ਹੈ? ਜਿਹੜਾ ਇਹਦਾ ਮੂਲ ਹੈ ਉਹਦੇ ਅਰਥ ਦੱਸਦੇ ਹੈ। ਚਾਣਕਿਆ ਨੀਤੀ ਨੂੰ ਜਿਹੜਾ ਵੀ ਵਿਅਕਤੀ ਪੜ੍ਹੇਗਾ, ਇਹਦਾ ਮਹਾਤਮਾ ਦੱਸਦੇ ਗ੍ਰੰਥ ਪੜ੍ਹੇਗਾ ਔਰ ਇਸ ਵਿੱਚ ਜਿਹੜੇ ਸੁੰਦਰ ਸੁੰਦਰ ਬਚਨ ਦੀ ਸਿੱਖਿਆ ਹੈ, ਮਨ ਵਿੱਚ ਪੱਕੀ ਤੌਰ 'ਤੇ ਧਾਰ ਲਵੇਗਾ, ਫਿਰ ਉਹ ਅਣਜਾਣਾ ਵਰਗੇ ਕੰਮ ਨਹੀਂ ਕਰੇਗਾ, ਸਗੋਂ ਚੰਗੀ ਮੰਦੀ ਜਿਹੜੀ ਗੱਲ ਹੈ ਉਹਨੂੰ ਚੰਗੀ ਤਰ੍ਹਾਂ ਸਮਝ ਲਏਗਾ, ਚੰਗੀ ਕਿਹੜੀ ਹੈ ਅਤੇ ਮੰਦੀ ਕਿਹੜੀ। ਔਖੇ ਜਿਹੜੇ ਕਠਿਨ ਕੰਮਾਂ ਨੂੰ ਬੜੇ ਧੀਰੇ ਨਾਲ, ਹੌਸਲੇ ਨਾਲ, ਜਰਨਾ ਹੁੰਦਾ ਸਹਿ ਕੇ ਪੂਰੀ ਤਰ੍ਹਾਂ ਕਰ ਲਏਗਾ, ਘਬਰਾਵੇਗਾ ਨਹੀਂ। ਉਹ ਚਾਣਕਿਆ ਨੀਤੀ ਦੇ ਪੜ੍ਹਨ ਨਾਲ ਜਿਹੜੇ ਇਹਦੇ ਪਾਠਕ ਹੈ ਉਹਨਾਂ ਦੀ ਵਿਚਾਰ 'ਚ ਵੀ ਵਾਧਾ ਹੋਵੇਗਾ। ਇਸ ਵਾਸਤੇ ਕਹਿੰਦੇ ਜੋ ਗ੍ਰੰਥ ਹੈ ਇਹਦਾ ਟੀਕਾ ਸਾਰਿਆਂ ਦੇ ਲਾਭ ਜਾਂ ਭਲੇ ਵਾਸਤੇ ਕਹਿੰਦੇ ਮੈਂ ਭਾਸ਼ਾ ਦੇ ਵਿੱਚ ਕਰ ਰਿਹਾ। ਇਹ ਗ੍ਰੰਥ ਦੇ ਵਿੱਚ ਬੜੇ ਅਮੋਲਕ ਰਤਨਾਂ ਵਰਗੇ ਬਚਨ ਜਿਹੜੇ ਹੈ ਉਹ ਲਿਖੇ ਹੈ, ਜਿਹਨਾਂ ਨੂੰ ਪੜ੍ਹ ਕੇ ਵਿਚਾਰ ਕੇ ਜਿਹੜਾ ਅਣਜਾਣ ਪੁਰਸ਼ ਹੈ ਉਹ ਵੀ ਸਿਆਣਾ ਬਣ ਜਾਏਗਾ, ਮੂਰਖ ਵੀ ਚਤੁਰ ਹੋ ਜਾਏਗਾ। ਮੂਲ ਤਜੋ ਕੁਪੁੱਤਰ ਕੋ ਭਾਰ ਜਾ, ਤਜੋ ਕੁਮਿੱਤਰ ਕੋ ਦੇਸ, ਤਜੋ ਕੋ ਰਾਜ ਕੋ ਮੰਤਰ, ਤਜੋ ਜੈਸਾ ਚੋਪਦੇਸ਼। ਤਜੋ ਕੋ ਰਾਜ ਕੋ ਮੰਤਰ ਤਜੋ, ਤਜਣਾ ਮਤਲਬ ਤਿਆਗ ਦੇਣ ਦਾ, ਛੱਡ ਦੇਣ ਦਾ। ਪੁੱਤਰ ਮੈਨੇ ਜਿਹੜਾ ਮੂਰਖ ਪੁੱਤਰ ਹੈ, ਮਾਂ ਪਿਓ ਦਾ ਕਹਿਣਾ ਨਹੀਂ ਮੰਨਦਾ, ਨਿਰਾਦਰੀ ਕਰਨ ਵਾਲਾ, ਕੋ ਭਾਰ ਜਾ ਮੈਨੇ ਜਿਹੜੀ ਖੋਟੀ ਵਿਚਾਰੀ ਹੈ ਇਸਤਰੀ ਹੈ, ਕੁਮਿੱਤਰ ਜਿਹੜਾ ਖੋਟੀ ਕੋ ਸਿੱਖਿਆ ਦੇਣ ਵਾਲਾ ਮਿੱਤਰ ਹੈ, ਉਦੇਸ਼ ਉਹ ਦੇਸ਼ ਜਿੱਥੇ ਬਹੁਤੇ ਮੂਰਖ ਰਹਿੰਦੇ, ਕੁਰਾਜ ਜਿੱਥੇ ਮੂਰਖ ਲੋਕਾਂ ਦੇ ਹੱਥ ਵਿੱਚ ਰਾਜ ਸੱਤਾ ਅਧਰਮੀਆਂ ਦੇ, ਕੁਮੰਤਰ ਜਿੱਥੇ ਬੁੱਧੀ ਤੋਂ ਹੀਣੇ ਸਲਾਹਕਾਰ ਹੈ, ਸੱਚ ਉਹਨੇ ਸੱਚਾ ਉਪਦੇਸ਼ ਮੈਨੂੰ ਹੁੰਦਾ, ਸਿੱਖਿਆ ਜਾਂ ਕੋਈ ਨਸੀਹਤ ਆਦਿਕ ਜੋ ਹੁੰਦੀ ਹੈ। ਭਾਵ ਕਹਿੰਦੇ ਪੁਰਸ਼ ਨੂੰ ਆਪਣੇ ਜੀਵਨ ਨੂੰ ਆਦਰਸ਼ਕ ਬਣਾਉਣ ਵਾਸਤੇ ਭਾਵੇਂ ਆਪ ਦਾ ਪੁੱਤਰ ਹੋਵੇ, ਭਾਵੇਂ ਕਿੰਨਾ ਸਰੀਰ ਕਰਕੇ ਸੁੰਦਰ ਹੋਵੇ, ਅਤੇ ਇਸੇ ਤਰ੍ਹਾਂ ਇਸਤਰੀ ਮਿੱਤਰ ਸਰੀਰ ਕਰਕੇ ਬੜੇ ਸੁਹੱਪਣ ਵਾਲੇ ਹੋਣ, ਜੇ ਥਾਂ 'ਤੇ ਵਾਸਦੇ ਹੋਣ, ਵੇਖਣ ਨੂੰ ਉਦੇਸ਼ ਵੀ ਸੁੰਦਰ ਲੱਗਦਾ, ਪਰ ਜਦੋਂ ਇਹਨਾਂ ਦੀਆਂ ਕਰਮ ਕਰਤੂਤਾਂ ਗੁਰਖ ਪੁਰਖਾਂ ਵਾਲੀਆਂ ਹੋਣ ਅਤੇ ਕਈ ਵਾਰੀ ਉਲਟਾ ਇਹਨਾਂ ਦੇ ਜਿਹੜੇ ਰੂਪ ਰੇਖਾ ਉਹਦਾ ਹਿਸਾਬ ਕਿਤਾਬ ਹੋਰੇ ਹੋ ਜਾਂਦਾ, ਫਿਰ ਇਹਨਾਂ ਬੁਰਾਈਆਂ ਦਾ ਸ਼ਿਕਾਰ ਹੋ ਕੇ ਫਿਰ ਸਾਰਾ ਜੀਵਨ ਅਜੀਵਨ ਕਰਕੇ, ਔਰ ਜਿਵੇਂ ਮੱਕੜੀ ਆਪ ਤਾਣਾ ਤਣਦੀ ਹੈ ਉਚੁਲ ਕੇ ਮਰ ਜਾਂਦੀ ਹੈ, ਇਵੇਂ ਉਹ ਆਪੇ ਜਿਹੜਾ ਇਸ ਪੁਰਸ਼ ਨੇ ਤਾਣਾ ਤਣਿਆ ਉਹਦੇ 'ਚ ਉਲਝ ਕੇ ਆਪਣਾ ਜੀਵਨ ਬਰਬਾਦ ਕਰ ਲੈਂਦਾ, ਇਹਨਾਂ ਦੇ ਮੋਹ ਜਾਲ 'ਚ ਫਸ ਕੇ ਜਾਨ ਗੁਆ ਲੈਂਦਾ। ਇਸ ਲਈ ਮੋਹ ਜਾਲ ਦਾ ਭੁੱਲ ਕੇ ਵੀ ਇਨਸਾਨ ਨੂੰ ਪਿੱਛਾ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਰੇ ਦੇ ਸਾਰੇ ਦੁੱਖਾਂ ਦੀ ਖਾਣ ਮੂਰਖ ਪੁੱਤਰ ਹੈ, ਮੂਰਖ ਇਸਤਰੀ ਹੈ, ਮੂਰਖ ਮਿੱਤਰ ਹੈ, ਮਾੜਾ ਦੇਸ਼ ਹੈ, ਮੂਰਖ ਰਾਜਾ, ਜਿਹੜਾ ਪ੍ਰਬੰਧਕ ਹੈ, ਮੂਰਖ ਮੰਤਰੀ ਹੈ, ਸਲਾਹਕਾਰ, ਸਦਾ ਇਹਨਾਂ ਨੂੰ ਤਿਆਗ ਦੇਣਾ ਚਾਹੀਦਾ, ਛੱਡ ਦੇਣਾ ਚਾਹੀਦਾ। ਰਿਸ਼ੀ ਚਾਣਕ ਜੀ ਕਹਿੰਦੇ ਇਹ ਹੀ ਸੱਚੀ ਸਿੱਖਿਆ ਹੈ। ਮੂਲ ਪੁੱਤਰ ਕੁਪੁੱਤਰ ਕੁਨਾਰ ਤ੍ਰਿਆ ਮਿੱਤਰ ਕੁਮਿੱਤਰ ਕੁਦੇਸ਼ ਕੂਪ ਕੁਰੂਪ ਕੁਮੰਤਰ ਜਹਿ ਖੱਟ ਮਹ ਕਲੇਸ਼। ਕੁਪੁੱਤਰ ਖੋਟਾ ਪੁੱਤਰ, ਕੁਨਾਰ ਵਿਵਚਾਰੀ ਇਸਤਰੀ, ਤ੍ਰਿਆ ਮਿੱਤਰ ਔਰ ਮਿੱਤਰ ਦੀ ਜੋ ਪਤਨੀ ਹੈ, ਕੁਦੇਸ਼ ਭੈੜਾ ਦੇਸ਼, ਕੁਰੂਪ ਔਰ ਕਪੂਪ ਜਿਹੜਾ ਖੋਟਾ ਰਾਜਾ, ਕੁਮੰਤਰ ਮਾੜਾ ਵਜ਼ੀਰ, ਮਾੜਾ ਸਲਾਹਕਾਰ, ਖੱਟ ਔਰ ਫਿਰ ਜਿਹੜੇ ਛੇ ਹੈਗੇ ਆ, ਖੋਟਾ ਪੁੱਤਰ, ਖੋਟੀ ਵਿਚਾਰੀ ਇਸਤਰੀ ਔਰ ਮਿੱਤਰ ਦੀ ਇਸਤਰੀ ਅਤੇ ਖੋਟਾਈ ਵਾਲਾ ਯਾਰ ਮਿੱਤਰ, ਭੈੜਾ ਦੇਸ਼, ਖੋਟਾ ਰਾਜਾ, ਖੋਟਾ ਮੰਤਰੀ, ਇਹ ਸਾਰੇ ਦੁੱਖ ਦੇਣ ਵਾਲੇ ਹੁੰਦੇ ਆ। ਇਸ ਲਈ ਰਿਸ਼ੀ ਕਹਿੰਦੇ ਇਹਨਾਂ ਦਾ ਸਦਾ ਵਾਸਤੇ ਤਿਆਗ ਕਰਨਾ ਯੋਗ ਹੈ। ਮੂਲ ਪਿੰਡ ਕੁਪੁੱਤਰ ਕੁਨਾਰਿਤ ਸੁੱਖ ਕੁਮਿੱਤਰ ਕੁਦੇਸ਼ ਅਭੈ ਕੁਰਾਜ ਕੁਮੰਤਰ ਹਿਤ ਤਜਿਓ ਦੇਸ ਕਲੇਸ਼। ਭਾਵ ਪਿੰਡ ਦਾ ਹੁੰਦਾ ਉਹ ਪਿੰਡ ਜਿੱਥੇ ਮਾੜੇ ਲੋਕ ਵੱਸਦੇ ਆ, ਭੈੜਾ ਪਿੰਡ, ਕਪੁੱਤਰ ਮੂਰਖ ਪੁੱਤਰ ਜਿਹੜਾ ਪਿਓ ਦੀ ਆਗਿਆ ਨਾ ਮੰਨਣ ਵਾਲਾ, ਕੁਨਾਰ ਵਿਵਚਾਰੀ ਇਸਤਰੀ, ਇਹ ਤਾਂ ਮੈਨੇ ਪ੍ਰੇਮ ਸੁੱਖ ਤੋਂ ਮਤਲਬ ਕੋਈ ਆਨੰਦ ਦੀ ਪ੍ਰਾਪਤੀ, ਕੁਮਿੱਤਰ ਖੋਟੀ ਬਿਰਤੀ ਵਾਲਾ ਮਿੱਤਰ, ਕੁਦੇਸ਼ ਭੈੜਾ ਦੇਸ਼ ਜਿੱਥੇ ਸਾਰੇ ਬੁਰੇ ਲੋਕ ਰਹਿ ਰਹੇ, ਰਾਜ ਅਤੇ ਰਾਜਾ ਵੀ ਜਿਹੜਾ ਕੁਨੀਤੀ ਵਾਲਾ ਖੋਟਾ, ਕੁਮੰਤਰ ਤਜੋ ਜਿਹੜਾ ਮੂਰਖ ਮੰਤਰੀ, ਮੂਰਖ ਸਲਾਹਕਾਰ, ਉਹ ਵੀ ਛੱਡ ਦਿਓ। ਦੇਸ਼ ਕਲੇਸ਼ ਜਿਹੜੇ ਦੇਸ਼ ਵਿੱਚ ਹਮੇਸ਼ਾ ਝਗੜੇ ਰਗੜੇ ਰਹਿੰਦੇ ਆ, ਉਹ ਦੇਸ਼ ਭਾਵ ਕੀ ਹੈ, ਮਾੜੇ ਪੁਰਸ਼ਾਂ ਦੇ ਨਿਵਾਸ ਵਾਲਾ ਪਿੰਡ, ਖੋਟੀ ਬੁੱਧੀ ਵਾਲਾ ਪੁੱਤਰ, ਖੋਟੀ ਇਸਤਰੀ ਦਾ ਪ੍ਰੇਮ ਤਿਆਗ ਦੇਣਾ ਚਾਹੀਦਾ, ਖੋਟੇ ਰਾਜੇ ਦਾ ਮਾੜਾ ਸਲਾਹਕਾਰ ਉਹ ਵੀ ਛੱਡ ਦਿਓ। ਜਿਹੜੇ ਦੇਸ਼ ਜਾਂ ਰਾਜ ਵਿੱਚ ਸਾਰਾ ਕਲੇਸ਼ ਰਹਿੰਦਾ, ਉਹ ਦੇਸ਼ ਵੀ ਤਿਆਗ ਦੇਣ ਯੋਗ ਹੈ, ਕਿਉਂਕਿ ਇਹ ਸਾਰੇ ਦੇ ਸਾਰੇ ਜਿਹੜੇ ਆ ਇਹ ਕੇਵਲ ਦੁੱਖਾਂ ਦਾ ਘਰ ਹੈ, ਇਹਨਾਂ 'ਚ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਸੁੱਖ ਨਹੀਂ ਮਿਲਦਾ। ਦੁਸ਼ਟ ਨਾਲ ਕੇ ਬੋਲਤੇ ਸਤ ਕੋ ਸਿੱਖਿਆ ਦੇ, ਨਿੰਦਰ ਕੀ ਸੰਗਤ ਕੀਏ ਪੰਡਿਤ ਪੀ ਦੁੱਖ ਲੇ। ਭਾਵੇ ਦੁਸ਼ਟ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਦਾ ਆਦਮ ਨੀਚ, ਆਦਮ ਪੁਰਖ ਜਿਹੜੇ ਆ ਜਾਂ ਨੀਚ ਹੈ ਜਾਂ ਪਾਪੀ ਹੈ ਜਾਂ ਬੁਰੇ ਹੈ ਜਾਂ ਬਦਫੈਲੀ ਵਾਲੇ ਜਾਂ ਕੋਟਤਾਈ ਵਾਲੇ, ਇਹ ਨਾਰੀ ਸ਼ਬਦ ਹੈ ਵੀ ਸੰਸਕ੍ਰਿਤ ਕਰਤਦਾ, ਅਤੇ ਨਾਰੀ ਸੰਸਕ੍ਰਿਤ ਹੈ, ਪੰਜਾਬੀ ਨਾਰ ਕਹਿੰਦੇ ਆ। ਭਾਵ ਉਹਨਾਂ ਦਾਸੀ ਜਾਂ ਸੇਵਕਾ ਅਤੇ ਮੁੱਖ ਪੁਰਸ਼ ਦੇ ਨਾਲ ਸਦਾ ਬੁਰੀ ਤਰ੍ਹਾਂ ਪੇਸ਼ ਹੋਣ ਲਈ ਸੰਸਕ੍ਰਿਤ ਭਾਸ਼ਾ 'ਚ, ਅਤੇ ਨਾਰ ਨਾਲ ਪਾਣੀ ਦਾ ਵੀ ਕਈ ਵਾਰ ਕਥਨ ਕੀਤਾ, ਮਾਇਆ ਦਾ ਰੂਪ ਵੀ ਹੈ, ਹੋਣੀ ਦਾ ਰੂਪ ਵੀ ਹੈ, ਚੰਡੀ ਦਾ ਵੀ ਹੈ, ਲਕਸ਼ਮੀ ਦਾ ਵੀ ਹੈ, ਸੁੱਖ ਸ਼ਾਂਤੀ ਦਾ ਰੂਪ ਵੀ ਹੈ, ਸਾਠ ਇਹ ਵੀ ਸੰਸਕ੍ਰਿਤ ਦਾ ਸ਼ਬਦ ਹੈ, ਮੂਰਖ ਹੈ ਪੰਜਾਬੀ ਰੂਪ ਵੀ ਹੈ, ਅਤੇ ਜੀਲ ਰਹਿਣਾ, ਹਰ ਵੇਲੇ ਗਲੀਜ ਰਹਿਣਾ, ਮੈਲੇ ਕੱਪੜੇ ਰੱਖਣੇ, ਕਠੋਰ ਵਿਰਤੀ ਦਾ ਹੋਣਾ, ਹਰ ਵੇਲੇ ਗਿਆਨ ਤੋਂ ਹੀਣਾ ਹੋਣਾ, ਉਹ ਨੂੰ ਸਿੱਖਿਆ ਮਤਲਬ ਉਪਦੇਸ਼ ਵੀ ਹੈ, ਸ੍ਰੇਸ਼ਟ ਮਤ ਵੀ ਹੈ, ਕੋਈ ਨਸੀਹਤ ਦੇਣੀ। ਨਿੰਦਕੀ ਵੀ ਸੰਸਕ੍ਰਿਤ ਦਾ ਸ਼ਬਦ ਹੈ, ਨਿੰਦਿਆ ਕਰਨ ਵਾਲਾ, ਚੁਗਲੀ ਕਰਨ ਵਾਲਾ, ਕਿਸੇ ਦੋਸ਼ ਹਰ ਵੇਲੇ ਰੁਕੀ ਜਾਣੇ, ਇਹ ਕਈਆਂ ਦਾ ਕੰਮ। ਸੰਗਤ ਵੀ ਸੰਸਕ੍ਰਿਤ ਸ਼ਬਦ ਹੈਗਾ, ਸੰਸਕ੍ਰਿਤ ਦਾ ਭਾਵ ਮੇਲ ਵਿਓਲ ਵੀ ਹੈ ਔਰ ਇਕੱਠੇ ਹੋਣ ਦਾ ਵੀ ਹੈ, ਇੱਕ ਦੂਜੇ ਦੀ ਸਿਹਤ ਨਾਲ ਚੱਲਣਾ, ਸਾਰਿਆਂ ਦੇ ਸਮੇਤ ਚੱਲਣਾ। ਸੰਗਤ ਵੀ ਦੋ ਤਰ੍ਹਾਂ ਦੀ ਹੈ, ਇੱਕ ਸਤਸੰਗਤ ਹੈ, ਸੱਚੀ ਸੰਗਤ ਹੈ, ਦੂਜੀ ਕੁਸੰਗਤ ਹੈ, ਬੁਰੀ ਸੰਗਤ। ਇਹ ਲਈ ਸਤਸੰਗਤ ਕਰਨੀ ਜਿਹੜੀ ਉਹ ਹੀ ਸ੍ਰੇਸ਼ਟ ਹੈ। ਕਹਿੰਦੇ ਭੈੜੇ ਅਤੇ ਖੋਟੇ ਬਚਨਾਂ ਨੂੰ ਬੋਲਣ ਵਾਲੀ ਇਸਤਰੀ ਔਰ ਮੂਰਖ ਨੂੰ ਭੁੱਲ ਕੇ ਵੀ ਸਿੱਖਿਆ ਨਹੀਂ ਦੇਣੀ ਚਾਹੀਦੀ, ਕਿਉਂਕਿ ਜਿਸ ਤਰ੍ਹਾਂ ਸਿਆਣੇ ਪੰਡਿਤ ਨੂੰ ਨਿੰਦਿਆ ਕਰਨ ਵਾਲੇ ਨੂੰ ਸਿੱਖਿਆ ਦੇਣ ਵਿੱਚ ਦੁੱਖ ਹੁੰਦਾ, ਇਸ ਤਰ੍ਹਾਂ ਹੀ ਮੂਰਖ ਅਤੇ ਜਿਹੜੇ ਜਿਵੇਂ ਲੱਕੜ ਪਾਲਣ ਵਾਲੇ ਜਾਂ ਘੋੜੇ ਸਾੜੇ ਵਾਲੇ ਬਚਨਾਂ ਨੂੰ ਬੋਲਣ ਵਾਲੀ ਇਸਤਰੀ ਨੂੰ ਸਮਝਾਉਣ ਨਾਲ ਕਹਿੰਦੇ ਬਹੁਤ ਦੁੱਖ ਹੁੰਦਾ, ਕਿਉਂ ਸਮਝਣਾ ਤਾਂ ਹੈ ਨਹੀਂ ਉਹ, ਸਗੋਂ ਵਿਦਵਾਨ ਜਿਹੜਾ ਪੰਡਿਤ ਉਹਦੀ ਵੀ ਨਿਰਾਦਰੀ ਕਰੇਗੀ ਬੁੱਧੀ ਜੀਵੇ ਦੀ। ਇਹਨਾਂ ਦੀ ਕਹਿੰਦੇ ਭੁੱਲ ਕੇ ਵੀ ਸੰਗਤ ਨਹੀਂ ਕਰਨੀ ਚਾਹੀਦੀ। ਦੁਸ਼ਟ ਇਸਤਰੀ ਬੋਲ ਰਹੀ ਹੈ, ਮੂਰਖ ਨੂੰ ਸਿੱਖਿਆ ਦੇਣੀ, ਇਹਨਾਂ ਦੀ ਪੰਡਿਤ ਵਿਦਵਾਨ ਵੀ ਸੰਗਤ ਕਰੇ ਤੂੰ ਕਲੇਸ਼ ਹੀ ਹੋਏਗਾ। ਮੂਲ ਨਾਰ ਹੋਈ ਪਰ ਪੁਰਖ ਰਥ, ਦੁਸ਼ਟ ਵਸੇ ਘਰ ਮਾਹੀ, ਨਦੀ ਤੀਰ ਕੇ ਖੇਤ। ਜਿਉਂ ਕਛੂ ਭਰੋਸਾ ਨਾਹੀ, ਨਾਰ ਤੋਂ ਭਾਵ ਇਸਤਰੀ ਹੈ, ਪਰ ਪੁਰਖ ਜਿਹੜਾ ਦੂਸਰਾ ਵਿਅਕਤੀ ਹੈ, ਦਵਾਨਾ ਹੈ, ਉਹ ਪਰਾਇਆ ਜਾਂ ਪਰਾਇਆ। ਅਤੇ ਰੱਤ ਸੰਸਕ੍ਰਿਤ ਦੇ ਧਾਤੂ ਬ੍ਰਹਮ ਦਾ ਪੰਜਾਬੀ ਰੂਪ ਹੈ, ਕ੍ਰੀੜਾ ਆ, ਪ੍ਰੀਤ ਮੇਲ ਜੋਲ ਹੈ, ਅਤੇ ਇਸਤਰੀ ਪੁਰਸ਼ਾਂ ਦੀ ਜਿਹੜੀ ਪਸੰਗਤ ਹੈ, ਅਤੇ ਜੋ ਵਿਸ਼ੇ ਵਪਾਰ ਭੋਗਲਾਸ ਹੈ, ਅਤੇ ਰਾਤ ਨਾਮ ਰੱਤੀ ਦਾ ਵੀ ਹੈ, ਇੱਕ ਬੀਜ ਦਾ ਵੀ ਹੈ ਜਿਹੜਾ ਕਾਲੇ ਅਤੇ ਲਾਲ ਜਿਹੇ ਰੰਗ ਦਾ ਰੱਤ ਕਾਂਗੇ ਹੁੰਦੇ ਹੈ, ਰੱਤੀ ਮਾਸੇ ਦਾ ਅੱਠਵਾਂ ਹਿੱਸਾ ਵੀ ਹੈ, ਰੱਤ ਨਾਮ ਲਹੂ ਦਾ ਵੀ ਹੈ, ਲਾਲ ਦਾ ਵੀ ਹੈ, ਬਹਾਰ ਦਾ ਵੀ ਹੈ। ਇੱਥੇ ਜਿਹੜਾ ਰੱਤ ਸ਼ਬਦ ਹੈ ਪਰਾਏ ਪੁਰਸ਼ਾਂ ਦੀ ਪ੍ਰੀਤੀ ਲਈ ਹੈ, ਦੁਸ਼ਟ ਤੋਂ ਕੋਟਤਾਈ ਵਾਲਾ ਪਾਪੀ ਬਸਣਾ ਮੈਨੇ ਰਹਿਣਾ ਬਸ ਵਸਦਾ ਘਰ ਦੇ ਘਰ ਮੈਨੇ ਘਰ ਦੇ ਵਿੱਚ, ਨਦੀ ਮੈਨੇ ਦਰਿਆ, ਤੀਰ ਮੈਨੇ ਕਿਨਾਰਾ, ਖੇਤ ਮੈਨੇ ਜ਼ਮੀਨ, ਖੂਹ ਮੈਨੇ ਦਾਣ, ਕਛੂ ਮੈਨੇ ਕੁਛ ਵੀ, ਭਰੋਸਾ ਮੈਨੇ ਵਿਸ਼ਵਾਸ ਕਰਨਾ ਜਾਂ ਯਕੀਨ ਕਰਨਾ, ਨਾ ਇਹ ਨਹੀਂ ਹੈ। ਕਹਿੰਦੇ ਜਿਹੜੀ ਕੋਈ ਔਰਤ ਪਰਾਏ ਆਦਮੀ ਪਰਾਏ ਪੁਰਸ਼ ਨਾਲ ਪ੍ਰੀਤ ਕਰਨ ਵਾਲੀ ਹੋਵੇ, ਦੂਸਰਾ ਘਰ ਵਿੱਚ ਖੋਟੇ ਆਦਮੀ ਦਾ ਨਿਵਾਸ ਹੋਵੇ, ਖੋਟਾ ਪੁਰਸ਼ ਰਹਿੰਦਾ ਹੋਵੇ, ਨਦੀ ਦਰਿਆ ਦੇ ਕੰਢੇ ਅਤੇ ਘਰ ਹੋਵੇ ਜਾਂ ਪੈਲੀ ਖੇਤੀ ਹੋਵੇ, ਇਹਨਾਂ ਦਾ ਕੋਈ ਭਰੋਸਾ ਨਹੀਂ, ਭਾਵ ਇਹਨਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਹ ਸਾਰੇ ਬੜੇ ਦੁਖਦਾਈ ਖਤਰਨਾਕ ਹੈ, ਇਹਨਾਂ ਤੋਂ ਦੂਰ ਰਹਿਣਾ ਹੀ ਯੋਗ ਹੈ। ਮੂਲ ਧਨ ਰੱਖੈ ਅਪਦਾਰਥ, ਧਨ ਕਰ ਰਾਖੇ ਨਾਰ, ਸਦਾ ਆਪਣੀ ਰੱਖਿਆ ਕਰੈ ਧਨ ਨਾਰੀ ਹਿਤਕਾਰ। ਤਾਨਾ ਦੌਲਤ ਦਾ ਸਰਮਾਇਆ ਰੁਪਈਏ ਇਸਤਰੀ ਨੂੰ ਵੀ ਧਨ ਕਹਿੰਦੇ ਹੈ, ਧਰਮ ਪਤਨੀ ਨੂੰ ਵੀ, ਗੋਸ਼ਟੀ ਨੂੰ, ਉਸਤਤ ਯੋਗ, ਪੂਜਣ ਯੋਗ। ਆਪਦਾ ਨਾਮ ਵਿਪਤਾ ਦਾ ਵੀ ਹੈ, ਔਕੜਤਾਈ ਦਾ, ਬਹੁਤ ਮੁਸ਼ਕਲਾਂ ਹੋਣੀਆਂ, ਦੁੱਖ ਤਕਲੀਫਾਂ ਹੋਣੀਆਂ, ਸਦਾ ਮੈਨੂੰ ਹਮੇਸ਼ਾ ਰੱਖਿਆ ਹੁੰਦੀ ਹੈ, ਰੱਖਿਆ ਕਰਨੀ, ਰਾਖੀ ਜਾਂ ਹਿਫਾਜ਼ਤ ਕਰਨੀ, ਹਿਤਕਾਰ ਪ੍ਰੇਮ ਦੇ ਨਾਲ, ਪਿਆਰ ਦੇ ਸਹਿਤ। ਹਿਤਕਾਰ ਮੈਨੂੰ ਹਿੱਤ ਨਾਲ, ਪ੍ਰੇਮ ਨਾਲ ਪਾਵੇ ਹੈ। ਮਾਇਆ ਨੂੰ, ਧਨ ਨੂੰ ਵਿਪਤਾ ਸਮੇਂ ਲਈ ਕਹਿੰਦੇ ਰੱਖਣਾ ਬੰਦੇ ਨੂੰ ਬਹੁਤ ਜ਼ਰੂਰੀ ਹੈ। ਵੇਲੇ ਦਾ ਸੰਭਾਲਿਆ ਧਨ ਕੰਮ ਦੇ ਹਨ, ਦੂਜਾ ਧਨ ਨਾਲ ਫਿਰ ਇਸਤਰੀ ਦੀ, ਪਰਿਵਾਰ ਦੀ ਰੱਖਿਆ ਕਰਨੀ ਚਾਹੀਦੀ। ਵਿਪਤਾ ਵਿੱਚ ਧਨ ਕੰਮ ਆਉਂਦਾ, ਅਤੇ ਇਸਤਰੀ ਦੇ ਹਿੱਤ ਵਾਸਤੇ ਧਨ ਦੀ ਵਰਤੋਂ ਕਰਨੀ ਵੀ ਬਹੁਤ ਜ਼ਰੂਰੀ ਹੈ। ਮੂਲ ਏਕ ਤਜੈ ਕੁਲ ਕੇ ਲੀਏ ਕੁਲ ਤਿਆਗੇ ਪੁਰ ਹੇਤ, ਪੁਰ ਤਿਆਗੇ ਹਿਤ ਦੇਸ਼ ਕੇ ਦੇਸ਼ ਤਜੇ ਅਪ ਹੇਤ। ਤਜਣਾ ਨਾਮ ਤਿਆਗਣ ਦਾ, ਛੱਡਣ ਦਾ। ਕੁਲ ਬੰਸ ਨੂੰ ਵੀ ਕਹਿੰਦੇ, ਖਾਨਦਾਨ ਨੂੰ ਵੀ, ਕਈ ਮੂਹੀ ਕਹਿੰਦੇ ਆ, ਕਈ ਸਰੋਤ ਕਹਿੰਦੇ ਆ। ਪੂਰਨੀ ਪੂਰੀ ਨਾਮ ਨਗਰ ਦਾ, ਸ਼ਹਿਰ ਦਾ, ਜਾਂ ਵੱਡੇ ਗ੍ਰਾਮ ਜਿਹੜੇ ਪਿੰਡ ਆ। ਹਿੱਤ ਮੈਨੇ ਹੁੰਦਾ ਵਾਸਤੇ, ਹਿੱਤ ਨਾਮ ਪ੍ਰੇਮ ਦਾ ਵੀ, ਆਪਣੇ ਨੇ ਆਪਣੇ, ਹਿੱਤ ਮੈਨੇ ਵਾਸਤੇ ਜਾਂ ਆਪਣੇ ਲਈ ਪਾਵੇ ਹੈ। ਜੇ ਕਹਿੰਦੇ ਇੱਕ ਦੀ ਕੁਰਬਾਨੀ ਜਾਂ ਤਿਆਗ ਕਰਨ ਦੇ ਨਾਲ ਆਪਣੀ ਕੁੱਲ ਬਚਦੀ ਹੋਵੇ, ਤਾਂ ਇੱਕ ਨੂੰ ਕੁੱਲ ਤੋਂ ਬਾਹਰ ਦੇਣਾ, ਕੁਰਬਾਨ ਕਰਨਾ ਯੋਗ ਹੈ। ਦੂਜਾ ਜੇ ਸ਼ਹਿਰ ਦਾ ਬਚਾ ਇੱਕ ਕੁੱਲ ਦੇ ਤਿਆਗ ਜਾਂ ਕੁਰਬਾਨੀ ਨਾਲ ਹੁੰਦਾ ਹੋਵੇ, ਤਾਂ ਕੁੱਲ ਨੂੰ ਕੁਰਬਾਨ ਦੇਣਾ ਵੀ ਠੀਕ ਹੈ। ਜੇ ਪਰ ਕਹਿੰਦੇ ਕਿ ਸ਼ਹਿਰ ਦੀ ਕੁਰਬਾਨੀ ਦੇਣ ਨਾਲ ਜੇ ਦੇਸ਼ ਵੱਸ ਜਾਏ, ਤਾਂ ਸ਼ਹਿਰ ਨੂੰ ਇਸ ਤੋਂ ਵਾਰ ਦੇਣਾ ਵੀ ਯੋਗ ਹੈ। ਮੂਲ ਬਿਰਤ ਨਹੀਂ, ਬਾਂਧਵ ਨਹੀਂ, ਵਿਦਿਆ ਪ੍ਰਾਪਤ ਨਹੀਂ, ਨਇਆ ਦਰਜੇ ਦੇਸ਼ ਮੈਂ, ਕਿਉਂ ਵਸੀਐ ਤੇ ਮੈਂ। ਭਾਵ ਆਦਰ ਨਾਲ ਸਤਿਕਾਰ ਦਾ ਮਾਣ ਹੋਣਾ, ਇੱਜ਼ਤ ਹੋਣੀ ਜਾਂ ਵਡਿਆਈ ਸੁਭਾ ਹੋਣੀ। ਬਸੀਏ ਮੈਨੇ ਬਸਣਾ ਕਰੀਏ, ਰਹਿਣਾ ਕਰੀਏ, ਮਾਹੇ ਮੈਨੇ ਵਿੱਚ। ਭਾਵ ਹੈ ਜਿੱਥੇ ਖਾਣ ਨੂੰ ਭੋਜਨ ਨਹੀਂ ਮਿਲਦਾ, ਅਤੇ ਨਾ ਕੋਈ ਸਾਖ ਸੰਬੰਧੀ ਰਿਸ਼ਤੇਦਾਰੀ ਹੈ, ਨਾ ਕਿਸੇ ਪ੍ਰਕਾਰ ਦੀ ਕੋਈ ਵਿਦਿਆ ਹੀ ਮਿਲਦੀ ਹੈ, ਅਤੇ ਨਾ ਹੀ ਦੇਸ਼ ਵਿੱਚ ਕੋਈ ਸਤਿਕਾਰ ਆਦਰੇ। ਉਸ ਦੇਸ਼ ਵਿੱਚ ਕਦੇ ਰਹਿਣਾ ਨਹੀਂ ਚਾਹੀਦਾ, ਵਸਣਾ ਨਹੀਂ ਚਾਹੀਦਾ, ਕਿਉਂਕਿ ਇਹਨਾਂ ਦੇ ਬਿਨਾਂ ਜੀਵਨ ਜਿਹੜਾ ਉਹ ਕਦੀ ਪ੍ਰਫੁੱਲਿਤ ਨਹੀਂ ਸਕਦਾ, ਵੱਧ ਨਹੀਂ ਸਕਦਾ, ਤਰੱਕੀ ਨਹੀਂ ਕਰ ਸਕਦਾ। ਮੂਲ ਏਕ ਪਾਏ ਤਰ ਦ੍ਰਿੜ ਕਰੈ ਤਬੈ ਠਾਵੈ ਔਰ, ਜਬ ਲਗ ਆਗਾ ਦ੍ਰਿੜ ਨਹੀਂ ਤਬ ਲਗਤਾ ਜੈ ਨ ਠੋਰ। ਪਾਏ ਤਰ ਪੈਰ ਨੂੰ ਧਰਨ, ਦ੍ਰਿੜ ਮੈਨੇ ਪੱਕੀ ਤਰ੍ਹਾਂ, ਤਬੈ ਮੈਨੇ ਫੇਰ, ਉਠਾਵੇ ਔਰ ਦੂਜਾ ਪੈਰ ਫੇਰ ਚੁੱਕਣਾ ਕਰੇ। ਜਬ ਲੋਕ ਜਦੋਂ ਤੱਕ ਕਹਿੰਦੇ ਆਗਾ ਮੈਨੇ ਪਹਿਲਾਂ, ਦ੍ਰਿੜ ਨਹੀਂ ਪੱਕਾ ਨਹੀਂ ਹੁੰਦਾ, ਤਬ ਲਗ ਮੈਨੇ ਉਨਾ ਚਿਰ, ਤਜੇ ਮੈਨੇ ਛੱਡੇ ਠੋਰ ਮੈਨੇ ਜਗਾ। ਕਹਿੰਦੇ ਜਦ ਤੱਕ ਪਹਿਲਾਂ ਇੱਕ ਪੈਰ ਚੰਗੀ ਤਰ੍ਹਾਂ ਰੱਖ ਕੇ ਇਨਸਾਨ ਪੱਕਾ ਦ੍ਰਿੜ ਨਾ ਕਰ ਲਵੇ, ਫੇਰ ਦੂਜੇ ਪੈਰ ਨੂੰ ਚੁੱਕੇ ਦ੍ਰਿੜ ਹੋਣ ਤੋਂ ਬਾਅਦ। ਜਿੰਨਾ ਚਿਰ ਪਹਿਲਾ ਪੈਰ ਰੱਖਿਆ ਪੱਕਾ ਨਾ ਹੋਵੇ, ਉਨਾ ਚਿਰ ਪਿਛਲੀ ਜਿਹੜੀ ਪੱਕੀ ਥਾਂ ਆ ਉਹ ਕਦੇ ਵੀ ਤਿਆਗਣੀ ਨਹੀਂ ਚਾਹੀਦੀ। ਮੂਲ ਜਾਹੇ ਸ਼ਾਹੋ ਨਹਿ ਨਦੀ ਨਹਿ ਬੈਦ ਜੋਸ਼ੀ ਨਾਹੇ, ਨਹਿ ਰਹੀਏ ਤੇਰੇ ਦੇਸ਼ ਮੈਂ ਚਾਰੋ ਨਹਿ ਜਹਿ ਮਾਹੇ। ਜਾਹੇ ਮੈਨੇ ਜਿੱਥੇ, ਸ਼ਾਹੋ ਮੈਨੇ ਸ਼ਾਹੂਕਾਰ, ਅਮੀਰ ਆਦਮੀ, ਨਦੀ ਦਰਿਆ, ਬੈਦ ਹਕੀਮ, ਡਾਕਟਰ ਆਦਿ ਜਿਹੜੇ ਸਿਆਣੇ ਪੁਰਸ਼ ਆ, ਜੋਸ਼ੀ ਮਜੂਨੀ ਹੈ, ਰੰਗਲੀਏ ਆ, ਔਰ ਅਖਤਰ ਸੁਨਾਸ਼ ਵੀ ਨੂੰ ਕਹਿ ਦਿੰਦੇ ਆ, ਜੋਤਸ਼ੀ ਹੈ ਜਿਹੜੇ ਨਗਰ 'ਚ ਕੋਈ ਸ਼ਾਹੂਕਾਰ ਅਮੀਰ ਨਹੀਂ, ਕੋਈ ਦਰਿਆ ਨਹੀਂ ਵਹਿੰਦਾ, ਨਾ ਉੱਥੇ ਕੋਈ ਵੈਦ ਹਕੀਮ ਡਾਕਟਰ ਸਿਆਣਾ ਪੁਰਸ਼ ਹੈ, ਨਾ ਕੋਈ ਨਿਯੂਮੀ ਜੋਤਸ਼ੀ ਹੈ। ਜਿਹੜੀ ਜਗ੍ਹਾ ਚਾਰੇ ਪੁਰਸ਼ ਨੇ ਉਸ ਥਾਂ 'ਤੇ ਕਦੇ ਰਹਿਣਾ ਨਹੀਂ ਚਾਹੀਦਾ, ਕਿਉਂਕਿ ਇਹਨਾਂ ਬਿਨਾਂ ਜੀਵਨ ਜਿਹੜਾ ਸੁਰੱਖਿਅਤ ਨਹੀਂ ਰਹਿੰਦਾ। ਇਹਨਾਂ ਦੀ ਹਰ ਵੇਲੇ ਲੋੜ ਰਹਿੰਦੀ। ਮੂਲ ਅਤਿ ਤੇਜਸਵੀ ਨਿਰਪ ਤਜੋ ਤਜੋ ਕਪਟੀ ਮੀਤ ਸਵਾਮੀ ਤਜੋ ਅਤ ਕਿਰਪਣ ਕਿਰਤ ਕਾਨ ਸੋਖਿਆ ਪ੍ਰੀਤ। ਅਤਿ ਤੇਜਸਵੀ ਮੈਨੇ ਬਹੁਤ ਜਿਹੜਾ ਗੁੱਸੇਖੋਰ ਬੰਦਾ, ਨਿਰਪਰਾਜਾ ਤਜੋ ਮੈਨੇ ਤਿਆਗ ਦਿਓ, ਤਜੋ ਮੈਨੇ ਛੱਡ ਦਿਓ, ਕਪਟੀ ਜਿਹੜਾ ਛਲ ਕਰਨ ਵਾਲਾ ਛਲੀਆ ਬੰਦਾ। ਮੀਤ ਤੋਂ ਮੈਨੇ ਹੈਗਾ ਮਿੱਤਰ, ਅਤ ਮੈਨੇ ਬਹੁਤ ਹੈ, ਕਿਰਪਣ ਮੈਨੇ ਸੁਣਿਆ ਕਿ ਕੰਜੂਸ ਹੈ ਬੜੇ ਚੀ ਪੜਿਆ। ਕਿਰਤ ਕਾਨ ਉਹ ਬੰਦਾ ਜਿਹੜਾ ਕੀਤੇ ਫਰਕ ਪਾਰ ਨੂੰ ਨਹੀਂ ਜਾਣਦਾ, ਉਹ ਮੇਰੇ ਨਾਲ ਕਹਿੰਦੇ ਬਹੁਤ ਜਿਹੜਾ ਕ੍ਰੋਧ ਕਰਨ ਵਾਲਾ ਰਾਜਾ ਉਹਦੇ ਰਾਜ ਨੂੰ ਵੀ ਤਿਆਗ ਦਿਓ, ਖੋਟੇ ਭਾਵ ਛਲ ਕਰਨ ਵਾਲੇ ਮਿੱਤਰ ਨੂੰ ਵੀ ਤਿਆਗ ਦਿਓ, ਕੀਤੇ ਨੂੰ ਨਾ ਜਾਣ ਵਾਲਾ ਜਿਹੜਾ ਕਿਰਤ ਹੈ ਉਹਦੇ ਨੂੰ ਕਦੀ ਪ੍ਰੇਮ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਰੇ ਜਿਹੜੇ ਮੌਕੇ ਦੇ ਧੋਖਾ ਦੇਣ ਵਾਲੇ। ਮੂਲ ਅਵਿਰਤ ਦੇਸ਼ ਕੋ ਤਿਆਗੀਏ ਪ੍ਰਿਤ ਉਪਦਰ ਵੀ ਤਿਆਗ, ਕਿਰਪਣ ਕਿਰਤ ਕਨੀ ਤਿਆਗ, ਪਰੰਤੂ ਰਹਿਣ ਤਿੰਨ ਕੇ ਤਿੰਨ ਸੋ ਲਾਗ। ਅਵਿਰਤ ਹੁੰਦਾ ਜੀਵਿਕਾ, ਰੋਟੀ ਰੁਜ਼ਗਾਰ ਰੋਜੀ, ਦੇਸ਼ ਨਾਮ ਮੁਲਕ ਦਾ ਤਿਆਗੀ ਮੈਨੇ ਸਾਰੇ, ਔਰ ਕੀਰਤਨ ਮੈਨੇ ਰੋਜੀ ਦਾ, ਉਪੱਧਰ ਵੀ ਜਿਹੜੀ ਦੁੱਖ ਦੇਣ ਵਾਲੀ ਹੈ ਤਿਆਗ ਮੈਨੇ ਛੱਡਣਾ, ਔਰ ਫਿਰ ਪਰਤੂ ਰਹਿਣ ਤਿੰਨ ਸੋ ਲਾਭ। ਤੂੰ ਮੈਨੇ ਜਿਹੜਾ ਮਾਲਕ ਹੈ ਜਾਂ ਪਤੀ ਹੈ, ਲਾਭ ਮੈਨੇ ਲਾਭ, ਜਿੱਥੇ ਜੀਵਿਕਾ ਰੋਟੀ ਨਹੀਂ ਮਿਲਦੀ ਉਹ ਦੇਣ ਨੂੰ ਛੱਡ ਦਿਓ, ਜਿੱਥੇ ਰੋਜੀ ਦੇਣ ਦੁੱਖ ਦੇਣ ਵਾਲੀ ਹੈ ਉਸ ਥਾਂ ਵੀ ਤਿਆਗ ਦਿਓ, ਜਿੱਥੇ ਸੁਣ ਵੱਸਦਾ ਕੀਤੇ ਨੂੰ ਨਾ ਜਾਣਨ ਵਾਲੇ ਮਾਲਕ ਨੂੰ ਵੀ ਛੱਡ ਦਿਓ, ਕਿਉਂਕਿ ਇਹਨਾਂ ਨਾਲ ਰਹਿਣ ਦਾ ਕੋਈ ਲਾਭ ਨਹੀਂ। ਜਿੱਥੇ ਕੋਈ ਭੋਜਨ ਨਹੀਂ ਮਿਲਦਾ, ਰੋਟੀ ਨਹੀਂ ਮਿਲਦੀ, ਕੋਈ ਜੀਵਿਕਾ ਨਹੀਂ, ਉੱਥੇ ਰਿਸ਼ੀ ਜੀ ਕਹਿੰਦੇ ਰਹਿਣ ਦਾ ਕੋਈ ਲਾਭ ਨਹੀਂ, ਉੱਥੇ ਰਹਿਣ ਦਾ ਕੋਈ ਲਾਭ ਨਹੀਂ। ਰਹਿਣ ਦਾ ਲਾਭ ਉੱਥੇ ਹੀ ਹੈ ਜਿੱਥੇ ਜੀਵਿਕਾ ਵੀ ਮਿਲਦੀ ਹੈ ਅਤੇ ਸੁੱਖ ਵੀ ਕੋਈ ਹੋਵੇ। ਇਸ ਵਾਸਤੇ ਕਹਿੰਦੇ ਇਹਨਾਂ ਨੂੰ ਤਿਆਗ ਦੇਣਾ ਚਾਹੀਦਾ। ਸਵਾਮੀ ਤਜੋ ਅਤਿ ਕਿਰਪਣ, ਜਿਹੜਾ ਸਵਾਮੀ ਅਤਿ ਕਿਰਪਣ ਹੈ ਉਹਨੂੰ ਤਿਆਗ ਦਿਓ, ਬੜਾ ਸੁਣ ਹੈ। ਕਿਰਪਣ ਕਿਰਪਾ ਤਿਆਗ, ਜਿਹੜਾ ਕਿਰਪਣ ਹੈ ਅਤੇ ਕਿਰਤ ਘਣੀ ਹੈ, ਕਿਰਤ ਘਣ ਸੋ ਕਿਆ ਪ੍ਰੀਤ, ਜਿਹੜਾ ਕਿਰਤ ਘਣ ਹੈ ਉਹਦੇ ਨਾਲ ਪ੍ਰੀਤੀ ਕਾਹਦੀ ਕਰਨੀ ਹੈ, ਪ੍ਰੀਤ ਮੈਨੇ ਪ੍ਰੀਤੀ, ਕਿਰਤ ਘਣ ਸਿਉ ਕਿਆ ਪ੍ਰੀਤ, ਜਿਹੜਾ ਕਿਰਤ ਘਣ ਸੋ ਕਿਆ ਪ੍ਰੀਤ, ਕਿਰਤ ਕਾਂਡ ਦੇ ਨਾਲ ਪ੍ਰੀਤੀ ਨਹੀਂ ਆਈਦੀ। ਉਹਨਾਂ ਪ੍ਰੀਤੀ ਪਾ ਕੇ ਸੁੱਖ ਨੇ ਕਿਵੇਂ ਸਾਰੇ ਧੋਖਾ ਦੇਣ ਵਾਲੇ ਆ। ਇਹ ਤਿਆਗਣੇ ਯੋਗ ਰਿਸ਼ੀ ਜੀ ਕਹਿੰਦੇ ਉਹਨਾਂ ਨਾਲ ਪ੍ਰੀਤ ਕਰਕੇ ਕੀ ਕਰਨਾ। ਅਵਿਰਤ ਦੇਸ਼ ਕੋ ਤਿਆਗੀਏ ਵਿਰਤ ਪੱਧਰ ਵੀ ਤਿਆਗ ਕਿਰਪਣ ਕਿਰਤ ਬਣੀ ਤਿਆਗ ਪੁੱਤਰ ਰਹਿਣ ਤਿੰਨ ਸੌ ਲਾਭ। ਫਿਰ ਜਿਹੜੀ ਆ ਜੀਵਿਕਾ ਵੀ ਨਹੀਂ, ਨਾ ਖੁੱਲੀ ਹੈ ਨਾ ਗੁੱਲੀ ਹੈ ਨਾ ਜੁੱਲੀ ਹੈ, ਉਹ ਦੇਹਾਂ ਤਿਆਗ ਕਰ ਦਿਓ। ਜਿੱਥੇ ਜੀਵਿਕਾ ਕਸ਼ਟ ਦੇਣ ਵਾਲੀ ਹੈ ਉਹ ਥਾਂ ਦਾ ਵੀ ਤਿਆਗ ਕਰ ਦਿਓ। ਸੁਣ ਅਤੇ ਨਾ ਕੀਤਾ ਜਾਣ ਵਾਲਾ ਪੁੱਤਰ ਜਿਹੜਾ ਉਹ ਵੀ ਤਿਆਗ ਦਿਓ। ਔਰ ਇਹਨਾਂ ਦਾ ਮਲਾਪ ਰੱਖਣ ਦਾ ਲਾਭ ਕੀ ਹੈ, ਇਹਨਾਂ ਦੇ ਰੱਖਣ ਦਾ ਕੋਈ ਲਾਭ ਨਹੀਂ। ਸਵਾਮੀ ਤਜੋ ਅੱਤ ਤੇਜਸਵੀ ਨਿਰਤਯੋ ਤਯੋ ਕਪਟੀ ਮੀਤ। ਸਵਾਮੀ ਤਯੋ ਤਯੋ ਅੱਤ ਕਿਰਪਨ ਬਹੁਤ ਸੁਣ ਕਿਰਤਕਾਨ ਪੂਰੀ ਕਿਰਤਕਾਨ ਪ੍ਰੀਤੀ ਵਧੀ ਹੈ। ਕਿਰਤਕਾਨ ਜਿਹੜਾ ਕੀਤੇ ਨਾਨ ਵਾਲਾ ਕਿਰ ਅੱਤ ਮੈਨੇ ਬਹੁਤ ਹੀ ਮੀਤ ਮਿੱਤਰ ਸਵਾਮੀ ਮੈਨੇ ਮਾਲਕ ਕਿਰਪਨ ਜਿਹੜਾ ਸੁਣ ਮੈਂ ਅਵਿਰਤ ਦੇਸ ਕੋ ਤਿਆਗੀਏ ਬ੍ਰਿਤ ਪੱਧਰ ਵੀ ਤਿਆਗ ਕਿਰਪਣ ਕਿਰਤ ਕਨੀ ਤਿਆਗ ਪੁੱਤਰ ਰਹਿਣ ਤਿੰਨ ਸੌ ਲਾਖ। ਅਵਿਰਤ ਮੈਨੇ ਰੋਜੀ ਰੋਟੀ ਰੁਜ਼ਗਾਰ ਜਾਂ ਜੀਵਿਕਾ ਦੇਸ ਮੁਲਕ ਤਿਆਗਣੀ ਮੈਨੇ ਛੱਡ ਦਿਓ। ਵਿਰਤ ਵਿਰਤ ਨਾਮ ਵੀ ਰੋਜੀ ਦਾ ਪੱਧਰ ਵੀ ਦੁੱਖ ਦੇਣ ਵਾਲੀ ਤਿਆਗ ਦਿਓ। ਪੁੱਤਰ ਜਿਹੜਾ ਪੁੱਤਰ ਆ ਲਾਗ ਮੈਨ ਲਾਭ ਜਿੱਥੇ ਵਜੀਫਾ ਨਹੀਂ ਮਿਲਦੀ ਛੱਡ ਦਿਓ। ਜਿੱਥੇ ਰੋਜੀ ਸੁਣਨ ਵਾਲੇ ਉਸਾਂ ਵੀ ਛੱਡ ਦਿਓ ਜਿੱਥੇ ਸੁਣਨ ਵੱਧਦਾ। ਅਤੇ ਸੁਣ ਤਾਈ ਰੱਖਣ ਵਾਲਾ ਅਤੇ ਕੀਤੇ ਨੂੰ ਜਾਣ ਨਾ ਜਾਣ ਵਾਲਾ ਪੁੱਤਰ ਆ ਉਹਨੂੰ ਵੀ ਤਿਆਗ ਦਿਓ। ਇਹਨਾਂ ਨਾਲ ਰਹਿਣ ਦਾ ਕੋਈ ਲਾਗ ਲਾਭ ਨਹੀਂ। ਛਾੜ ਜਾਏ ਧਨ ਕੇ ਗਏ ਪੁੱਤਰ ਮਿੱਤਰ ਹਿਤ ਨਾਰ। ਧਨ ਆਵੈ ਜਾਂ ਪੁਰਖ ਪੈ ਆਏ ਮਿਲੇ ਜਾਂ ਚਾਰ। ਛਾੜ ਜਾਏ ਛੱਡ ਜਾਂਦੇ ਹੈ ਧਨ ਦੇ ਗਏ। ਜਿਹੜੇ ਗਰੀਬ ਬੰਦਾ ਹੋ ਜਾਏ ਪੈਸੇ ਠੱਗੇ ਮੁੱਕ ਜਾਣ ਧਨ ਦੌਲਤ ਮਾਇਆ। ਜਾਂ ਮੈਨੂੰ ਜਦੋਂ ਪੁਰਖ ਮੈਂ ਇਨਸਾਨ ਪੁਰਾਣੇ ਪੈ ਮੈਨੂੰ ਮਿਲੇ। ਧਨ ਦੇ ਚਲੇ ਜਾਣ ਨਾਲ ਗਰੀਬੀ ਦੇ ਆ ਜਾਣ ਨਾਲ ਪੁੱਤਰ ਵੀ ਮਿੱਤਰ ਵੀ ਇਸਤਰੀ ਸਾਰੇ ਤਿਆਗ ਜਾਂਦੇ ਬੰਦੇ। ਜਦ ਪੁਰਸ਼ ਕੋਲ ਮਾਇਆ ਆ ਜਾਂਦੀ ਹੈ ਫਿਰ ਇਹ ਚਾਰੇ ਪੁਰਾਣੇ ਬਲ ਪਾ ਕੇ ਵੀ ਆ ਕੇ ਮਿਲ ਪੈਂਦੇ। ਨਰਦਾਤਾ ਮੈਂ ਚਾਤਰੀ ਲੱਜਾ ਤਨ ਆਹੇ ਤਾਂ ਨਾ ਰਹੀਏ ਇੱਕ ਦਿਨ ਜੈ ਇਹ ਪੰਚਾਉਣਾ ਹੈ। ਨਾਲ ਮੈਨੇ ਜਿਹੜਾ ਸੂਰਮਾ ਵਿਅਕਤੀ ਹੈ ਦਾਤਾ ਦਾਨ ਵਾਲਾ ਚਾਤਰੀ ਮੈਨੇ ਸਿਆਣਾ ਪੁਰਸ਼ ਲੱਜਾ ਮੈਨੇ ਸ਼ਰਮ ਆ ਜਾਂ ਹਿਆ ਆ ਤਾਂ ਮੈਨੇ ਜਿੱਥੇ ਉੱਥੇ ਪੰਜੋ ਪੰਜੇ ਨਾਹੇ ਨੇ। ਜਿਹੜੀ ਜਗ੍ਹਾ ਨਾ ਤਾਂ ਕੋਈ ਬਹਾਦਰ ਪੁਰਸ਼ ਹੈ ਸੂਰਮਾ ਪੁਰਸ਼ ਹੈ ਨਰ ਪੁਰਸ਼ ਹੈ ਨਾ ਕੋਈ ਦਾਨੀ ਹੈ ਨਾ ਕੋਈ ਸ਼ਰਮ ਹਿਆ ਧਰਮ ਆ। ਜਿੱਥੇ ਇਹ ਪੰਜੇ ਸੂਰਮਾ ਦਾਨੀ ਸਿਆਣਾ ਸ਼ਰਮ ਧਰਮ ਨੇ ਉੱਥੇ ਤਾਂ ਰਹਿਣਾ ਨਹੀਂ ਚਾਹੀਦਾ, ਉੱਥੇ ਨਹੀਂ ਕਹਿੰਦੇ ਵਸਣਾ ਚਾਹੀਦਾ। ਮੂਲ ਬੰਧ ਪ੍ਰੀਸ਼ਾ ਭੀਰ ਹੈ ਕਰ ਪ੍ਰੀਸ਼ਾ ਦਾਸ ਮਿੱਤਰ ਪ੍ਰੀਸ਼ਾ ਪਦਾ ਤ੍ਰਿਯ ਪ੍ਰੀਸ਼ਾ ਅਨਾਸ। ਬੰਧ ਮੈਨੇ ਜਿਹੜੇ ਅੰਗ ਸਾਫ ਹੈ ਰਿਸ਼ਤੇਦਾਰ ਹੈ ਸੁਣਦੀ ਹੈ ਪ੍ਰੀਖਿਆ ਹੁੰਦੀ ਹੈ ਪਰਖ ਇਮਤਿਹਾਨ ਦੀ ਘੜੀ। ਭੀਰ ਮੈਨੇ ਜੋ ਬਿਵਤਾ ਕਾਰਜ ਮੈਨੇ ਮੁਕਾਮ ਦਾਸ ਨੌਕਰ ਸੇਵਾਦਾਰ ਜਿਹੜੇ ਗੁਲਾਮ ਪੁਰਸ਼ ਮਿੱਤਰ ਦੋਸਤ ਯਾਰ ਜਾਂ ਜਾਨੀ ਪਿਆਰੇ ਹੈ ਆਖਦਾ ਮੈਨੇ ਜਦੋਂ ਕੋਈ ਬਿਪਤਾ ਮੁਸ਼ਕਲ ਹੈ ਦੁੱਖ ਵਾਲੀ ਦਸ਼ਾ ਬੰਦੇ ਦੀ ਬਣ ਜਾਏ ਤੇਰੀ ਆ ਇਸਤਰੀ ਕਰ ਸਕਦੀ। ਘਰ ਵਾਲੀ ਹੈ ਜਾਂ ਪਤਨੀ ਆ ਜਾਂ ਦੱਖਣੀ ਵੀ ਕਹਿੰਦੇ ਆ, ਪ੍ਰੀਸ਼ਾ ਮੈਨੇ ਪਰ ਇਮਤਿਹਾਨ ਜਿਹੜੇ ਅਜਮਾਇਸ਼ ਦੀ ਘੜੀ ਜਾਂ ਪਛਾਣ ਐਸਾ ਸਮਾਂ ਬਣ ਜਾਏ ਤਾਂ ਮੈਂ ਦੌਲ ਨਾਸ ਹੋ ਜਾਣਾ, ਖਤਮ ਹੋ ਜਾਣਾ, ਬਰਬਾਦ ਹੋ ਜਾਣਾ। ਕਹਿੰਦੇ ਸੱਜਣ ਮਿੱਤਰ ਰਿਸ਼ਤੇਦਾਰ ਜਿਹੜੇ ਆ ਇਹਨਾਂ ਦੀ ਪ੍ਰੀਖਿਆ ਉਦੋਂ ਹੁੰਦੀ ਹੈ ਜਦੋਂ ਬੰਦੇ ਨੂੰ ਕੋਈ ਭੀੜ ਦਾ ਸਮਾਂ ਹੋਵੇ, ਕੰਮ ਤੋਂ ਨੌਕਰ ਦੀ ਬਰਫ ਹੁੰਦੀ ਹੈ, ਮਿੱਤਰ ਯਾਰ ਜਿਹੜੇ ਜਾਨੀ ਦੀ ਬਰਫ ਬਿਵਤਾ ਪੈਣ ਅਤੇ ਘਰ ਵਾਲੀ ਬਰਫ ਜਦੋਂ ਪਤੀ ਕੋਲ ਮਾਇਆ ਨਹੀਂ ਰਹਿੰਦੀ ਉਸ ਸਮੇਂ ਹੁੰਦੀ ਹੈ। ਉੱਪਰ ਵਾਲੀਆਂ ਸਿੱਖਿਆ ਮਨੁੱਖ ਨੂੰ ਸੁੰਦਰ ਜੀਵਨ ਜੀਣ ਦੀਆਂ ਸੇਧਾਂ ਦੇ ਰਹੀਆਂ। ਸੁੱਖ ਵਿੱਚ ਤਾਂ ਸਾਰੇ ਮਿੱਤਰ ਹੁੰਦੇ ਆ, ਪਰ ਅਸਲ ਮਿੱਤਰ ਉਹ ਹੁੰਦਾ ਜਿਹੜਾ ਮੁਸ਼ਕਲ ਸੰਕਟ ਸਮੇਂ ਸਾਥ ਦਿੰਦਾ। ਇਸ ਤਰ੍ਹਾਂ ਵਾਸਤਵ ਘਰ ਵਾਲੀ ਵੀ ਉਹੀ ਹੈ ਜਿਹੜੀ ਪਤੀ ਦੇ ਧਨ ਹੋ ਨਾਸ ਹੋ ਜਾਣ ਦੇ ਨਾਲ ਵੀ ਇਹਦੇ ਨਾਲ ਆਪਣਾ ਸਾਥ ਜਿਹੜਾ ਨਿਭਾਉਂਦੀ ਹੈ। ਬੰਦ ਪ੍ਰੀਸ਼ਾ ਪੀ ਰਿਹਾ ਕਾਲੀ ਪ੍ਰੀਸ਼ਾ ਦਾ ਉਸ ਮਿੱਤਰ ਪ੍ਰੀਸ਼ਾ ਦਾ ਧੀ ਪ੍ਰੀਸ਼ਾ ਦਾ ਨਾਸ। ਰੋਗ ਪੀਰ ਦੁਰ ਭਿੱਖ ਮੈਂ ਰਾਜ ਦੁਆਰ ਸਨਮਾਨ ਰਹਿ ਰਾਜ ਵਿਗ੍ਰਹਿ ਵਿਖੇ ਸੋਭਾ ਨੂੰ ਤੁਜਾ ਪਾਵੇ ਆ। ਜਦੋਂ ਰੋਗ ਕਸ਼ਟ ਆ ਜਾਏ, ਪੀਰ ਬਿਵਤਾ ਆ ਜਾਏ, ਦੁਰਪੱਖ ਕਾਲ ਪਿਆ ਹੋਵੇ, ਰਾਜ ਦੁਆਰੇ ਵਿੱਚ ਹਾਂਜੀ ਸਤਿਕਾਰ ਮਾਣ ਵਿੱਚ ਦੇਸ ਔਰ ਜੰਗ ਦੇ ਕਾਲ ਵਿੱਚ ਰਹਿ ਰਾਜ ਅਤੇ ਵਿਗ੍ਰਹਿ ਜਦੋਂ ਰਹਿ ਰਾਜ ਦੇਸ ਔਰ ਜੰਗ ਦੇ ਕਾਲ ਵਿੱਚ ਸੋ ਬੰਧ ਹੋ ਜਾਣ ਜੋ ਸਹਾਇਕ ਹੋਵੇ ਉਹਨੂੰ ਅਸਲੀ ਰਿਸ਼ਤੇਦਾਰ ਜਾਣ। ਇੱਕ ਸ੍ਰੀ ਰਾਜਨੀਤੀ ਚਨਾਕਾ ਨੂੰ ਪ੍ਰਾਥਮ ਹੁੰਦੇ ਹੋਏ ਇਹ ਰਾਜ ਰਿਸ਼ੀ ਚਨਾਕਾ ਜੀ ਦਾ ਪਹਿਲਾ ਅਧਿਆਇ ਵਿਆਖਿਆ ਸਹਿਤ ਸੰਪੂਰਨ ਹੋਇਆ ਹੈ। ਵਿਸ਼ਵਾਸ ਤੇ ਪਰਖ ਜਿਹੜੀ ਹੁੰਦੀ ਹੈ ਉਹ ਸੰਕਟ ਦੇ ਸਮੇਂ ਹੁੰਦੀ ਹੈ। ਸੰਕਟ ਦੇ ਸਮੇਂ ਪ੍ਰੀਖਿਆ ਬੰਦੇ ਦੀ ਹੁੰਦੀ ਹੈ। ਇਸ ਵਾਸਤੇ ਜਿਹੜੇ ਸੰਕਟ ਵਿੱਚ ਪਏ ਸਵਾਸ ਮਨਵਾਉਂਦੇ ਆ ਉਹ ਪਏ ਅਸਲੀ ਮਿੱਤਰ ਹੈ। ਉਹਨਾਂ ਦੀ ਜਿਹੜੀ ਮਿੱਤਰਤਾ ਉਹ ਸਹੀ ਹੈ। ਇਹ ਗ੍ਰੰਥ ਜਿਹੜਾ ਪੜ੍ਹਨ ਦੇ ਨਾਲ ਬੰਦੇ ਨੂੰ ਇਹ ਸਾਰੀਆਂ ਜਿਹੜੀਆਂ ਸਿੱਖਿਆ ਮਿਲਦੀ ਹੈ, ਕਿਉਂਕਿ ਇਹਦੇ 'ਚ ਦੱਸਿਆ ਜੈ ਮੈਂ ਬੁੱਧ ਕੀ ਬਿਰਧ ਹੈ। ਇਹ ਪਣ ਬੁੱਧੀ ਬਿਰਧ ਦੀ ਵੱਧਦੀ ਹੈ। ਬਹੁਤ ਸ਼ਾਸਤਰ ਪਾਖਾ ਉਹ ਸ਼ਾਸਤਰ ਨੂੰ ਆਖਾ ਹੀ ਕਰਦੇ ਹੈ। ਸਰਵਗ ਹੋਏ ਨਰ ਜੋ ਪੜੈ ਉੱਥੇ ਸਰਵਰਾਜ ਪਾਠ ਨੇ ਸਰਵਗ ਗਿਆ ਗਲਤ ਛੱਪਿਆ। ਉੱਪਰ ਸਰਵਗ ਹੋ ਜਾਂਦਾ ਜਿਹੜਾ ਇਹਨੂੰ ਪੜ੍ਹਦਾ। ਰਤਨ ਬਚਨ ਜਾਣ ਦਰੇਜ ਕਵੀ ਕਹਿੰਦੇ ਰਤਨਾਂ ਰੂਪੀ ਜਿਹੜੇ ਬਚਨ ਹੈ ਉਹ ਮੈਂ ਕਹਿੰਦੇ ਇਹਦੇ ਵਿੱਚ ਤਰੇ ਹੋਏ ਆ। ਇਸ ਵਾਸਤੇ ਇਹਨਾਂ ਬਚਨਾਂ ਨੂੰ ਧਾਰਨਾ ਚਾਹੀਦਾ। ਇਹ ਕਲਿਆਣਕਾਰੀ ਜਿਹੜੇ ਬਚਨ ਹੈ ਇਹ ਸੁੱਖ ਦੇਣ ਵਾਲੇ ਬਚਨ ਹੈਗੇ ਆ। ਸਵਾਤ ਨਾਮ ਸ਼੍ਰੀ ਵਾਹਿਗੁਰੂ।